ਚਿੱਲੇ ਹੋ ਜਾਣ। ਕਾਰਨ ਕੀ ਕਿ ਅਸੀਂ ਇਸ ਉਪਦੇਸ਼ ਨੂੰ ਸੀਰੀਅਸ ਨਹੀਂ ਲਏ, ਇਹ ਉੱਤੋਂ ਉੱਤੋਂ ਹੀ ਅਸੀਂ ਨੂੰ ਲਿਆ ਹੋਇਆ ਵੀ ਕੋਈ ਬਾਣੀ ਪੜ੍ਹਨ ਵਾਸਤੇ, ਇਹ ਪੜ੍ਹਨ ਵਾਸਤੇ ਨਹੀਂ, ਪੜ੍ਹ ਨਹੀਂ ਲਿਖਿਆ ਜਦੋਂ ਸ਼ੁਰੂਆਤ ਚ ਆਪਾਂ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਨੂੰ ਜਪ ਲਿਖਿਆ, ਅਸੀਂ ਇਹਨੂੰ ਪੜ੍ਹ ਜਪ ਦੀ ਜਗ੍ਹਾ ਤੇ ਅਸੀਂ ਪੜ੍ਹ ਕੀਤਾ ਹੋਇਆ ਨੂੰ ਜਪ ਜਪ ਜਪਨ ਜਪੋ ਤਾਂ ਇੱਕੋ ਨਾਮ ਅਵਰ ਨਿਰਾਸਲ ਕੰਮ ਜਪਣ ਵਾਸਤੇ ਸੀ ਬਾਣੀ ਹੁਕਮ ਜਪ ਰੱਬ ਦਾ ਨਾਮ ਜਪ ਜਪ, ਜਿਵੇਂ ਜਿਵੇਂ ਜਪੇਗਾ ਤੇਰੇ ਅੰਦਰੋਂ ਇਹ ਗਿਆਨ ਫੁੱਟ ਫੁੱਟ ਕੇ ਨਿਕਲੇਗਾ, ਤੇਰੇ ਅੰਦਰੋਂ ਇਹ ਪਿਆਰ ਦਾ ਸੋਮਾ ਫੁੱਟ ਪਵੇਗਾ। ਜਪਣਾ ਮੀਨਸ ਬੋਰਿੰਗ ਕਰਨੀ, ਅੰਦਰ ਜਿਵੇਂ ਧਰਤੀ ਚ ਬੋਰਿੰਗ ਕਰ ਲਿਆ ਪਾਣੀ ਬਾਹਰ ਆ ਜਾਂਦਾ, ਜਿਵੇਂ ਇਹਨੇ ਜਪਣਾ ਸੀ ਨਾਮ ਜਪਦਿਆਂ 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 ਇਹਦੇ ਜਿਹੜੇ ਅੰਦਰ ਸੋਰਸ ਸੀ ਉਹਨੇ ਅੰਦਰੋਂ ਅਮਰ ਦਾ ਸੋਮਾ ਫੁੱਟ ਪੈਣਾ ਸੀ। ਇੱਕ ਤਰੀਕਾ ਹੈ ਨਾਮ ਜਪਣਾ, ਰਿਚੁਅਲ ਨਹੀਂ, ਦਿਖਾਵੇ ਮਾਤਰ ਨਹੀਂ, ਜੋ ਨਾਮ ਜਪਦੇ ਨੇ ਨਾਮ ਜਪਣਾ ਸਾਡੇ ਮਨ ਨੂੰ ਸਾਫ਼ ਕਰਨਾ ਹੈ, ਨਾਮ ਜਪਣ ਦੇ ਨਾਲ ਸਾਡੇ ਜਿਹੜੇ ਮੈਲ ਇਹ ਧੁੱਤ ਜਾਂਦੀ, ਪਾਪ ਧੁੱਤ ਜਾਂਦੇ ਨੇ, ਪਾਪ ਧੋਣ ਵਾਸਤੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਤੇ ਨਾਮੇ ਕੇ ਰੰਗ। ਬਸ ਨਾਮ ਜਪਣ ਦੀ ਜਿਹੜੀ ਜੁਗਤੀ ਉਹ ਆਪਾਂ ਨੂੰ ਸਾਧ ਸੰਗਤ ਦੇ ਵਿੱਚੋਂ ਮਿਲਦੀ, ਸਾਧ ਸੰਗਤ ਬਿਨਾਂ ਨਾਮ ਜਪ ਨਹੀਂ ਹੁੰਦਾ। ਨਾਮ ਕਿੱਥੇ ਜਪ ਹੁੰਦਾ ਹੈ, ਕਿੰਨਾ ਦੀ ਸੰਗਤ ਦੇ ਵਿੱਚ, ਕਿੰਨਾ ਦੇ ਇਕੱਠ ਵਿੱਚ, ਜਿਹਨਾਂ ਲਈ ਆਪਾਂ ਅਰਦਾਸ ਕਰਨੇ ਆ, ਸਹੀ ਪਿਆਰੇ ਮਿਲੀ ਜਿਹਨਾਂ ਮਿਲਿਆ ਤੇਰਾ ਨਾਮ, ਕਿੱਥੇ ਜਪ ਹੁੰਦਾ, ਕਿੰਨਾ ਦੀ ਸੰਗਤ ਵਿੱਚ ਜਿਹਨਾਂ ਲਈ ਅਰਦਾਸ ਕਰਨੇ ਆ, ਜਾਂ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ, ਉਹਨਾਂ ਗੁਰਸਿੱਖਾਂ ਦੀ ਜਿਹਨਾਂ ਦਾ ਇਹ ਨਾਮ ਜੀਵਨ ਬਣਿਆ ਹੋਵੇ, ਸਿਰਫ ਅੱਖਰਾਂ ਚ ਨਾ ਹੋਵੇ, ਦਿਮਾਗ ਚ ਨਾ ਹੋਵੇ, ਉਹਨਾਂ ਦੇ ਜੀਵਨ ਦੇ ਵਿੱਚੋਂ ਹਰਕਤ ਦੇ ਵਿੱਚੋਂ ਨਾਮ ਸੰਕਰ ਮਹਿਸੂਸ ਹੋਵੇ, ਜੋ ਫੁੱਲ ਦੀ ਹਰਕਤ ਵਿੱਚੋਂ ਖੁਸ਼ਬੋ ਨਿਕਲਦੀ, ਇਹਨੂੰ ਗੁਰਸਿੱਖ ਦੀ ਹਰਕਤ ਵਿੱਚੋਂ ਨਾਮ ਦੀ ਖੁਸ਼ਬੋ ਪ੍ਰਗਟ ਹੋਵੇ, ਉਹਦੀ ਟੱਕਣੀ ਵਿੱਚੋਂ, ਉਹਦੇ ਬੈਠਣ ਚੋਂ, ਉਹਦੇ ਉੱਠਣ ਚੋਂ, ਉਹਦੇ ਬੋਲ ਚੋਂ, ਉਹਦੇ ਚੱਲ ਚੋਂ ਪਤਾ ਲੱਗੇ ਕਿ ਇਹਦਾ ਜੀਵਨ ਦੁਨੀਆਂ ਵਾਲਾ ਨਹੀਂ, ਇਹਦਾ ਜੀਵਨ ਮਿਆਰਾ ਹੈ, ਬਹੁਤ ਉੱਚਾ ਜੀਵਨ ਹੈ, ਇਹ ਬਹੁਤ ਉੱਚੇ ਜੀਵਨ ਦੀ ਗੱਲ ਕਰਦੀ ਗੁਰਬਾਣੀ, ਇਹ ਤਾਂ ਸੱਤ ਖੰਡੀ ਜੀਵਨ ਹੈ, ਗੁਰੂ ਸਾਹਿਬ ਨੇ ਧਰਤੀ ਤੇ ਲਿਆਂਦਾ ਸੀ ਸਾਡੇ ਲਈ ਲਿਆਂਦਾ ਸੀ, ਪਰ ਅਫਸੋਸ ਜਿਹਨਾਂ ਨੂੰ ਗੁਰਬਾਣੀ ਦਿੱਤੀ ਸੀ ਕੁਛ ਵੀ ਨਹੀਂ ਕੱਢਿਆ ਸੀ, ਸਿਰ ਬਾਹਰੋਂ ਸਤਿਕਾਰ ਕੀਤਾ ਹੈਗਾ, ਬਾਹਰੋਂ ਸਤਿਕਾਰ, ਪਰ ਆਤਮਕ ਦਰਜੇ ਤੋਂ ਸਤਿਕਾਰ ਨਹੀਂ ਕੀਤਾ ਹੈਗਾ, ਬਾਹਰੋਂ ਸਤਿਕਾਰ ਵੀ ਚੰਗਾ ਹੈ, ਮੰਮੀ ਨੂੰ ਇਹ ਕਹਿ ਦੇਣਾ ਮੰਮੀ ਜੀ ਆਈ ਲਵ ਯੂ, ਇਹ ਬੜੀ ਚੰਗੀ ਗੱਲ ਹੈ, ਪਰ ਮੰਮੀ ਦੀ ਗੱਲ ਮੰਨ ਲੈਣੀ ਇਹ ਬੜੀ ਵੱਡੀ ਗੱਲ, ਮੰਮੀ ਦਾ ਹੁਕਮ ਮੰਨਣਾ ਇਹ ਬੜੀ ਵੱਡੀ ਗੱਲ ਹੈ। ਸਭ ਤੋਂ ਵੱਡਾ ਸਤਿਕਾਰ ਕੀ ਸੀ ਗੁਰਬਾਣੀ ਦਾ, ਗੁਰਬਾਣੀ ਕਹੇ ਸਿਰਫ ਜਨ ਮਨ ਪਰ ਤਖ ਗੁਰੂ ਨਸਤਾ, ਇਹ ਜੋ ਕਹਿੰਦੀ ਹੈ ਸਾਨੂੰ, ਜੋ ਸਾਡਾ ਗੁਰੂ ਕਹਿੰਦਾ ਹੈ ਉਹ ਮੰਨਣਾ, ਮੰਨ ਕੇ ਚੱਲਣਾ, ਉਹ ਤੁਰਨਾ, ਜਦੋਂ ਤੁਰਾਂਗੇ ਤਾਂ ਸਾਡੇ ਜੀਵਨ ਨੂੰ ਬਲੂਣਾ ਮਿਲੇ, ਤਬਦੀਲੀ ਆਵੇਗੀ, ਕੋਈ ਚੇਂਜ ਆਵੇਗੀ, ਇਹੋ ਜਿਹਾ ਜੀਵਨ ਨਹੀਂ। ਜੇ ਬਿਮਾਰ ਆਦਮੀ ਜਾਂਦਾ ਡਾਕਟਰ ਕੋਲ, ਉਹਦੇ ਕੋਲ ਅੰਦਰ ਜੀਵਨ ਤਬਦੀਲੀ ਨਹੀਂ ਆਉਂਦੀ ਤਾਂ ਕਾਹਦਾ ਗਿਆ ਡਾਕਟਰ ਕੋਲ, ਉਹ ਡਾਕਟਰ ਨੂੰ ਬਦਲਦਾ ਕਿਤੇ ਹੋਰ ਜਾਂਦਾ ਇਲਾਜ ਕਰਾਉਂਦਾ, ਜਿਵੇਂ ਜਿੱਥੇ ਆਰਾਮ ਨਾ ਆ ਜਾਵੇ, ਤਾਂ ਦੇਖੋ ਮਨ ਕਰਕੇ ਹਰ ਇੱਕ ਇਨਸਾਨ ਬਿਮਾਰ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਪਰ ਕਦੀ ਇਸ ਰੋਗ ਨੂੰ ਦੂਰ ਕਰਨ ਲਈ ਅੰਦਰ ਤੜਫ ਨਹੀਂ ਪੈਦਾ ਹੋਈ, ਖਿੱਚ ਨਹੀਂ ਪੈਦਾ ਹੋਈ, ਜਿਹੜਾ ਰੋਗੀ ਹੋਵੇ ਜਿਹਨੂੰ ਕੈਂਸਰ ਹੋਵੇ ਟਿੱਕੇ ਬਹਿੰਦਾ, ਉਹਨੂੰ ਟਿੱਕ ਨਹੀਂ ਬਣਦਾ ਜਿੰਨੀ ਦੇਰ ਤੱਕ ਉਹਦਾ ਕੈਂਸਰ ਦੂਰ ਨਾ ਹੋ ਜਾਵੇ। ਜਿੱਦਾਂ ਪਤਾ ਲੱਗ ਗਿਆ ਕਿ ਅਸੀਂ ਪਾਪੀ ਹਾਂ, ਅਸੀਂ ਮਨ ਕਰਕੇ ਹਮੇ ਦੀਰਘ ਰੋਗ ਹੈ, ਇਹ ਰੋਗ ਚੰਬੜਿਆ ਹੋਇਆ, ਇਹਨੂੰ ਨੀਂਦ ਨਹੀਂ ਆਵੇਗੀ ਜਿੰਨੀ ਦੇਰ ਤੱਕ ਇਹਦਾ ਇਹ ਰੋਗ ਦੂਰ ਨਹੀਂ ਹੋ ਜਾਂਦਾ। ਹਾਂਜੀ, ਜਿੱਦਣ ਮਹਿਸੂਸ ਹੋਇਆ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰਦੁਆਰ, ਉਹਦੀ ਸ਼ਰਨ ਆਵਾਂਗੇ, ਹਾਰ ਪਰੇ ਸਵਾਮੀ ਕੇ ਦੁਆਰੇ, ਟਹਿਟੇ ਅੰਦਰੋਂ ਟਹਿਟੇ ਵੀ ਹੋ ਜਾਵਾਂਗੇ, ਮੈਂ ਕਿਵੇਂ ਤੂੰ ਚ ਇਹ ਟਹਿਟੇ ਨੂੰ ਕਦੋਂ ਹੁੰਦਾ ਜਦੋਂ ਇਹਨੂੰ ਪਤਾ ਲੱਗ ਰਿਹਾ ਕਿ ਇਹ ਮੈਂ ਮੇਰੇ ਦੇ ਵਿੱਚ ਕੀ ਸੀ, ਸਾਰੇ ਦੁੱਖ ਹੀ ਦੁੱਖ, ਮੈਂ ਮੇਰੀ ਇੱਕ ਛੱਪੜੀ ਦੀ ਤਰ੍ਹਾਂ, ਤੇ ਛੱਪੜੀ ਚ ਆਉਂਦੀ ਬਦਬੂ, ਛੱਪੜੀ ਦਾ ਪਾਣੀ ਹੋਰ ਟੁੱਟਿਆ ਹੁੰਦਾ ਪਿੱਛੋਂ, ਉਹਦੇ ਕੀ ਬਦਬੂ ਆਉਂਦੀ, ਇਹਦੇ ਚ ਸਟੈਗਨੇਸ਼ਨ ਹੁੰਦੀ ਉਹਦੇ ਚ, ਜੇ ਉਹੀ ਪਾਣੀ ਚੱਲਦੇ ਛੱਪੜੀ ਦਾ ਪਾਣੀ ਪਿੱਛੇ ਨਹਿਰ ਦੇ ਪਾਣੀ ਨਾਲ ਵਗਦੇ ਪਾਣੀ ਨਾਲ ਜੋੜ ਦਈਏ ਤੇ ਉਹ ਹਰਾ ਭਰਾ ਹੋ ਜਾਂਦਾ, ਸੋਹਣਾ ਬਣ ਜਾਂਦਾ, ਹੁਣ ਇਹਦੀ ਸੁਰਤ ਟੁੱਟੀ ਹੋਈ ਹੈ ਪਿੱਛੋਂ, ਜੇ ਕਿਤੇ ਜੁੜ ਜਾਵੇ ਨਾਮ ਦੇ ਨਾਲ, ਸ਼ਬਦ ਦੇ ਨਾਲ, ਆਤਮਾ ਦੇ ਨਾਲ ਜੁੜ ਜਾਵੇ ਤਾਂ ਇਹ ਫਿਰ ਕੀ ਸੂਕੇ ਕਾਸ਼ਤ ਹਰਿਆ ਹੋ ਜਾਵੇ, ਮਨ ਖਿੜਿਆ ਹਰਿਆ ਬਾਗ ਹੋ ਜਾਵੇ, ਇਹ ਕਿਸੇ ਪਿਆਰ ਵਿੱਚ ਆ ਜਾਵੇ, ਕਿਸੇ ਆਨੰਦ ਵਿੱਚ ਆ ਜਾਵੇ, ਕਿਸੇ ਇਲਾਹੀ ਪ੍ਰੈਜੈਂਸ ਵਿੱਚ, ਕਿਸੇ ਡਿਵਾਈਨ ਪ੍ਰੈਜੈਂਸ ਵਾਲਾ ਜੀਵਨ ਇਹ ਜਿਉਵੇ, ਉਹ ਜੀਵਨ ਆ ਦੁਨੀਆਂ ਵਰਗਾ ਜੀਵਨ ਨਹੀਂ, ਇਹ ਦੁਨੀਆਂ ਨਾਲੋਂ ਤੰਦਰੁਸਤੀ ਜੀਵਨ ਜਿਹੜਾ ਹੈ ਇਹ ਬਿਮਾਰਾਂ ਨਾਲੋਂ ਬਹੁਤ ਵੱਖਰਾ ਜੀਵਨ ਹੈ, ਬਿਮਾਰ ਇੱਕ ਬਿਮਾਰੀ ਵਾਲਾ ਜੀਵਨ ਹੈ, ਇੱਕ ਤੰਦਰੁਸਤੀ ਵਾਲਾ ਜੀਵਨ ਹੈ, ਇੱਕ ਇੱਕ ਬਿਮਾਰ ਮਨ ਵਾਲਾ ਜੀਵਨ ਹੈ, ਇੱਕ ਤੰਦਰੁਸਤ ਮਨ ਵਾਲਾ ਜੀਵਨ ਹੈ, ਆ ਸਾਰੇ ਤੰਦਰੁਸਤ ਬੈਠੇ ਨੇ, ਮਨ ਕਰਕੇ ਤੰਦਰੁਸਤ ਸੀ, ਮਨ ਕਰਕੇ ਅਰੋਗ ਸੀ ਸਾਰੇ ਜਿਲ੍ਹੇ, ਅਸੀਂ ਵੀ ਇਸ ਦੁਨੀਆਂ ਵਿੱਚ ਆਏ ਹਾਂ ਮਨ ਨੂੰ ਅਰੋਗ ਕਰਨ ਵਾਸਤੇ, ਅਸੀਂ ਆਏ ਹਾਂ ਮਨ ਦੀ ਤੰਦਰੁਸਤੀ ਲਈ, ਅਸੀਂ ਆਏ ਹਾਂ ਮਨ, ਹੁਣ ਕੀ ਹੈ ਬਾਹਰੋਂ ਨਿਰਮਲ ਜੀਓ ਮੈਲੇ, ਅਸੀਂ ਧਰਮ ਨੂੰ ਸਮਝਿਆ ਤੇ ਬਾਹਰੋਂ ਨਿਰਮਲ, ਸੋਹਣੇ ਕੱਪੜੇ ਪਾ ਲੈਣੇ, ਬਾਹਰੋਂ ਸਾਰਾ ਕੁਛ ਰੱਖ ਲੈਣਾ, ਬਾਹਰੋਂ ਨਿਰਮਲ ਬੜੀ ਚੰਗੀ ਗੱਲ ਹੈ, ਪਰ ਅੱਗੇ ਵੀ ਪੜ੍ਹਨਾ ਤਾਂ ਬਾਹਰੋਂ ਨਿਰਮਲ ਜੀਓ ਮੈਲੇ, ਜੀਓ ਮੈਲੇ ਬਾਹਰੋਂ ਨਿਰਮਲ, ਤਿੰਨੇ ਜਨਮ ਇੱਕ ਨੰਬਰ ਨਹੀਂ ਦਿੱਤਾ, ਜੇ ਬਾਹਰੋਂ ਨਿਰਮਲਤਾ ਰੱਖੀ ਹੋਈ ਹੈ ਅੰਦਰੋਂ ਮੈਲਿਆ ਤਾਂ, ਉਹ ਤਾਂ ਪਹਿਲਾਂ ਜਨਮ ਜੂਏ ਹਾਰ ਹੈ, ਦਿੱਤਾ ਕੋ ਨੰਬਰ ਬਾਹਰ ਨਿਰਮਲਤਾ ਦਾ, ਹਾਂ ਬਾਹਰੋਂ ਨਿਰਮਲ ਜੀਓ ਨਿਰਮਲ, ਜੀਓ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੇ ਕਮਲ, ਉਹਨੂੰ ਨੰਬਰ ਦਿੱਤੇ ਨੇ ਜਿਹੜਾ ਅੰਦਰੋਂ ਨਿਰਮਲ, ਇਹ ਗੁਰਬਾਣੀ ਸਾਰੇ ਅੰਦਰਲੇ ਇਸ਼ਨਾਨ ਦੀ ਗੱਲ ਕਰਦੀ, ਬਾਹਰੋਂ ਤਾਂ ਸਾਰਿਆਂ ਨੂੰ ਪਤਾ ਜਿਹੜਾ ਨਹੀਂ ਬਾਣੀ ਕਰਦਾ ਉਹ ਵੀ ਇਸ਼ਨਾਨ ਕਰਦਾ, ਪਰ ਅਸੀਂ ਕਿਹੋ ਜਿਹਾ ਇਸ਼ਨਾਨ ਕਰਨਾ ਸੀ, ਇਹ ਅੰਦਰਲਾ ਇਸ਼ਨਾਨ ਸੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਹੋਏ ਰੁਕ, ਇਨਾਮ ਦਾ ਇਸ਼ਨਾਨ ਹੈ,
ਅੰਦਰ ਆਤਮਾ ਦੀ ਪ੍ਰੈਸੈਂਸ ਵਿੱਚ ਆਪਾਂ ਇਸ਼ਨਾਨ ਕਰਨਾ ਹੈ, ਇਹ ਅੰਦਰਲੇ ਤੀਰਥ ਵਿੱਚ ਆਪਾਂ ਇਸ਼ਨਾਨ ਕਰਨਾ ਹੈ। ਅਸੀਂ ਤਾਂ ਬਾਹਰ ਅਸੀਂ ਸਾਰੇ ਗੁਰਬਾਣੀ ਨੂੰ ਬਾਹਰਲੇ ਕਰਮਕਾਂਡਾਂ ਤੱਕ ਹੀ ਲਿਮਿਟ ਕੀਤਾ ਹੋਇਆ, ਇਹਨੂੰ ਰੋਲ ਛੱਡਿਆ ਬਾਹਰਲੇ ਕਰਮਕਾਂਡਾਂ ਦੇ ਵਿੱਚ। ਇਹ ਸਾਨੂੰ ਆਈ ਸੀ ਮਾਇਆ ਤੋਂ ਛੁਟਕਾਰਾ ਦਵਾਉਣ ਵਾਸਤੇ, ਬਾਣੀ ਨੂੰ ਵੀ ਵਰਤ ਕੇ ਅਸੀਂ ਮਾਇਆ 'ਚ ਫਸਣ ਦੀ ਕੋਸ਼ਿਸ਼ ਕੀਤੀ। ਇਹ ਬਾਣੀ ਮਾਇਆ 'ਚ ਫਸਣ ਲਈ ਮਾਇਆ ਦਾ ਸੌਦਾ ਕਰਨ ਵਾਸਤੇ ਦਿੱਤੀ। ਅਸੀਂ ਕੀ ਕੀਤਾ? ਪੈਸੇ ਲਈ ਕੀਰਤਨ ਕੀਤਾ, ਪੈਸੇ ਲਈ ਕਥਾ ਕੀਤੀ, ਸਾਰਾ ਕੁਛ ਕਮਰਸ਼ਲਾਈਜ਼ ਕਰ ਦਿੱਤਾ ਅਸੀਂ। ਉਹ ਬਈ ਨਹੀਂ, ਅਸੀਂ ਇਹਨੂੰ ਸੌਦੇਬਾਜ਼ੀ ਕੀਤੀ, ਅਸੀਂ ਇਸ ਦਰ 'ਤੇ ਸੌਦੇਬਾਜ਼ੀ ਨਹੀਂ ਕਰਨਾ, ਆਹ ਕਰਨਾ ਸੀ। ਹਾਂ, ਸ਼ਰਨ ਪਰੇ ਹਰਦੁਆਰ, ਪਾਪੀ ਬਣ ਕੇ ਆਉਣਾ ਸੀ, ਮਹਿਸੂਸ ਕਰਨਾ ਕਿ ਅਸੀਂ ਪਾਪੀ ਹਾਂ, ਮੇਰੇ ਰਾਮ ਹਮ ਪਾਪੀ, ਸ਼ਰਨ ਪਰੇ ਹਰਦੁਆਰ, ਮਤ ਨਿਰਗੁਣ। ਉਹਨੇ ਕੀ ਕਰਨਾ ਸੀ ਜਦੋਂ ਇਹ ਇਸ ਤਰ੍ਹਾਂ ਆਉਂਦਾ ਹੈ, ਆ ਕੇ ਪੈ ਕੇ ਵੀ ਹੁੰਦਾ, ਮਤ ਨਿਰਗੁਣ ਹਮ ਮੇਲੇ ਕਦੋਂ ਆਪਣੀ ਕਿਰਪਾ ਧਾਰ, ਕਿ ਸ਼ਾਇਦ ਉਹ ਮਿਹਰਬਾਨ ਪਿਤਾ ਕਿਤੇ ਆਪਣੀ ਕਿਰਪਾ ਕਰਕੇ ਮੈਨੂੰ ਮੇਲ ਲਵੇ। ਆਈਏ ਤਾਂ ਸਹੀ ਨਾ ਆਪਾਂ ਉਹਦੇ ਦਰ ਤੇ, ਮਿਲਣਾ ਨਾ ਮਿਲਣਾ ਉਹ ਉਹਦੀ ਬਖਸ਼ਿਸ਼, ਉਹਦਾ ਬਿਰਧ ਕੀ ਹੈ, ਜੋ ਸ਼ਰਨ ਆਵੇ ਤੇ ਸਕੰਛ ਲਾਵੇ, ਬਿਰਧ ਸਵਾਮੀ ਸ਼ੰਦਾ ਤੂੰ ਆਵੇ ਤਾਂ ਸਹੀ, ਇਹ ਭਾਵਨਾ ਲੈ ਕੇ ਉਹ ਤੁਰਟ ਕੇ ਮਿਹਰ ਕਰਦਾ। ਉਹ ਤਾਂ ਬੜਾ ਮਿਹਰਬਾਨ ਹੈ, ਇੱਕ ਕਦਮ ਚੱਲ ਕੇ ਜਾਵਾਂਗੇ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ, ਚੰਨ ਸੱਤ ਗੁਰ ਕੋਟ ਪੈਂਦਾ, ਇੱਕ ਕਦਮ ਸਾਡਾ ਤੇ ਕਰੋੜਾ ਕਦਮ ਉਹਦੇ, ਇੰਨੀ ਕੁ ਭਾਵਨਾ ਲੈ ਕੇ ਆਵੇ, ਇੰਨਾ ਇੰਨੀ ਬਖਸ਼ਿਸ਼ ਕਰਦਾ। ਬੱਚਾ ਮੰਮੀ ਕਵੇ ਸੀ, ਮੰਮੀ ਤਾਂ ਬੋਤਲ ਲੈ ਕੇ ਹਾਜ਼ਰ ਹੋ ਜਾਂਦੀ ਉੱਥੇ ਵੇਲੇ ਹੀ, ਇੰਨੀ ਕੁ ਭੁੱਖ ਸ਼ੋ ਕਰਦਾ, ਮੰਮੀ ਤੁਹਾਨੂੰ ਦੋ ਚਾਰ ਬੁਰਕੀਆਂ ਜ਼ਿਆਦਾ ਹੀ ਖਵਾਉਂਦੀ ਹੈ। ਮੰਗੇ ਤਾਂ ਸਹੀ ਇੱਥੇ ਆ ਕੇ, ਭੁੱਖ ਪ੍ਰਗਟ ਤਾਂ ਕਰੇ ਸਹੀ ਆ ਕੇ, ਉਹ ਤਾਂ ਮਾਂ ਮਾਂ ਇਹੋ ਜਿਹੀ ਸਾਡੀ, ਧੰਨ ਗੁਰੂ ਨਾਨਕ ਤੋਂ ਕਾਲ ਪੁਰਖ ਪਰਮੇਸ਼ਰ ਇਹੋ ਜਿਹੀ ਮਾਂ, ਇਹੋ ਜਿਹਾ ਮਾਤਾ, ਇਹੋ ਜਿਹਾ ਪਿਤਾ, ਉਹ ਤਾਂ ਸਾਨੂੰ ਸ਼ਿਰਸ਼ਾਰ ਕਰ ਦੇਵੇ, ਨਿਹਾਲ 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 ਕਰ ਦੇਵੇ। ਪਰ ਅਸੀਂ ਇਸ ਦਰ ਤੇ ਇਹ ਮੰਗ ਲੈ ਕੇ ਤਾਂ ਆਉਂਦੇ ਹੀ ਨਹੀਂ, ਅਸੀਂ ਹੋਰ ਮੰਗਾਂ ਲੈ ਕੇ ਆਉਣੇ ਹਾਂ। ਕਿਤੇ ਦੇਖ ਲਓ ਕਿੰਨੇ ਕਿੰਨੇ ਵੱਡੇ ਲਿਸਟਾਂ ਨੇ, ਮੈਂ ਕੀ ਮੰਗਾਂ ਦੀਆਂ ਨੇ, ਕਿਸੇ ਨੇ ਕੋਈ ਅੱਜ ਤੱਕ ਅਰਦਾਸ ਕਰਵਾਈ ਹੋਵੇ 20 ਰੁਪਏ 21 ਰੁਪਏ ਦੇ ਕੇ ਜਾਂ 52 ਰੁਪਏ ਦੇ ਕੇ, ਕਿਹਾ ਹੈ ਮੇਰਾ ਮਨ ਨਹੀਂ ਟਿਕਦਾ, ਮਿਹਰਬਾਨ ਪਿਤਾ ਟਕਾ ਦੇ ਮਨ, ਮੈਨੂੰ ਰਸ ਨਹੀਂ ਆਉਂਦਾ, ਰਸ ਆ ਜਾਵੇ, ਸੁਰਤ ਮੇਰੀ ਟੁੱਟੀ ਹੋਈ ਜੋੜ ਦੇ, ਕਿਸੇ ਅਰਦਾਸ ਕਰਾਈ ਹੋਵੇ, ਮੇਰੇ ਅੰਦਰ ਸ਼ਾਂਤੀ ਨਹੀਂ ਆਈ, ਸ਼ਾਂਤੀ ਆ ਜਾਵੇ, ਰਸ ਨਹੀਂ ਆਇਆ ਕਦੀ, ਤੂੰ ਨਾਮ ਰਸ ਕਹਿੰਦਾ, ਨਾਮ ਰਸ ਮਿੱਠਾ, ਉਹ ਕਿਹੋ ਜਿਹਾ ਮਿੱਠਾ ਰਸ, ਕਿਸੇ ਨੇ ਇਹੋ ਜਿਹੀ ਅਰਦਾਸ ਕਰਾਈ ਨਾ, ਜ਼ਰੂਰਤ ਹੀ ਨਹੀਂ ਇਹ ਚੀਜ਼ਾਂ ਦੀ। ਅਸੀਂ ਸਾਨੂੰ ਹੋਰ ਚੀਜ਼ਾਂ ਨਜ਼ਰ ਆਉਂਦੀਆਂ ਨੇ, ਇਹ ਅਦ੍ਰਿਸ਼ਟ ਚੀਜ਼ ਹੈ, ਅਦ੍ਰਿਸ਼ਟ ਜੀਵਨ ਹੈ, ਇਹਦੇ ਬਾਰੇ ਖਿਆਲ ਹੀ ਨਹੀਂ। ਆ ਸਾਰੀ ਗੁਰਬਾਣੀ ਉਸ ਅਦ੍ਰਿਸ਼ਟ ਜੀਵਨ ਦੀ ਗੱਲ ਕਰਦੀ ਹੈ, ਗੁਰਮੁਖ ਜੀਵਨ ਦੀ ਗੱਲ ਕਰਦੀ ਹੈ, ਨਾਮ ਦੇ ਜੀਵਨ ਦੀ ਗੱਲ ਕਰਦੀ ਹੈ, ਉਹ ਪ੍ਰੀਤ ਪ੍ਰੇਮ ਵਾਲਾ, ਪ੍ਰੀਤ ਉਪਜੀ, ਪ੍ਰੀਤ ਪ੍ਰੇਮ ਰਸ ਚਾਓ ਵਾਲੇ ਜੀਵਨ ਦੀ ਗੱਲ ਕਰਦੀ ਹੈ। ਇਹ ਇਹ ਦੁਨੀਆਂ ਦੀ ਬਾਣੀ ਨਹੀਂ, ਇਹ ਤੁਰਾਂ ਤੋਂ ਆਈ ਸੀ ਬਾਣੀ, ਤੁਰਕੀ ਬਾਣੀ ਆਈ, ਜਿਨ ਸਗਲੀ ਚਿੰਤ, ਸਾਡੀ ਚਿੰਤਾ ਕਿਉਂ ਨਹੀਂ ਮਿੱਟੀ, ਸਗਲੀ ਚਿੰਤ ਕਿਉਂ ਨਹੀਂ ਮਿੱਟੀ, ਕਿ ਅੱਜ ਸਾਡੇ ਅੰਦਰ ਨਹੀਂ ਆਈ ਬਾਣੀ, ਸ਼ਾਇਦ ਦਿਮਾਗ 'ਚ ਆ ਗਈ ਹੋਵੇ ਤੇ ਆ ਗਈ ਹੋਵੇ, ਸਾਡੇ ਪ੍ਰਚਾਰ 'ਚ ਆ ਗਈ ਹੋਵੇ ਤੇ ਆ ਗਈ ਹੋਵੇ, ਪਰ ਅੰਤਰਾਤਮੇ ਨਹੀਂ ਆਈ, ਅੰਦਰ ਰਸ, ਅੰਦਰ ਰਸ ਰੂਪ ਬਣ ਕੇ ਅੰਦਰ ਨਹੀਂ ਬਾਣੀ ਆਈ। ਜਦੋਂ ਆਈ ਉਹਦੇ ਨਿਸ਼ਾਨੇ ਕੀ ਹੈ, ਤੇਰੇ ਸਗਲੀ ਚਿੰਤ ਮਤਾ, ਚਿੰਤਾ ਨਹੀਂ ਰਹਿਣੀ ਚਾਹੀਦੀ, ਜੇ ਚਿੰਤਾ ਹੈ ਇਹਦਾ ਮਤਲਬ ਅਜੇ ਬਾਣੀ ਦਾ ਮਨ ਸਾਡਾ ਪਰਸਿਆ ਨਹੀਂ, ਬਾਣੀ ਨੂੰ ਪੜ, ਬਾਣੀ ਪੜ੍ਹਨ ਵਾਲੇ ਦੀ ਚਿੰਤਾ ਵਿੱਚ ਰਹੇ, ਇਹ ਕਿਵੇਂ ਹੋ ਸਕਦਾ ਹੈ? ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਜਿੱਥੇ ਗੁਰਬਾਣੀ ਦਾ ਪਿਆਰ ਉੱਥੇ ਚਿੰਤਾ ਨਹੀਂ ਹੋ ਸਕਦੀ। ਇੱਕ ਉਹ ਤਾਂ ਮੇਹਰ, ਉਹ ਚਿੰਤਾ ਉਹ ਕਰਤਾ ਕਰੇ ਜਿਹਨੂੰ ਪਾਇਆ ਜੱਗ, ਚਿੰਤਾ ਤਾਂ ਉਹ ਕਰੇ ਜਿਹਨੇ ਦੁਨੀਆ ਬਣਾਈ ਹੈ। ਆ ਛੋਟਾ ਜਿਹਾ ਬੱਚਾ ਚਿੰਤਾ ਕਰਦਾ, ਉਹਨੂੰ ਇੰਨਾ ਫੇਥ ਹੁੰਦਾ ਮੰਮੀ ਤੇ, ਇੰਨਾ ਪ੍ਰਾਊਡ ਹੁੰਦਾ, ਮਾਣ ਹੁੰਦਾ ਮੰਮੀ ਤੇ, ਉਹਨੂੰ ਪਤਾ ਹੈ ਮੇਰੀ ਮੰਮੀ ਸਮਰੱਥ, ਤੇ ਸਾਰਾ ਕੁਛ ਮੰਮੀ ਨੂੰ ਪਿਆਰ ਕਰੀ ਜਾਂਦਾ, ਮੰਮੀ ਫਿਕਰ ਕਰੀ ਜਾਂਦੀ ਹੈ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਭਨਾਂ ਗੱਲਾਂ ਸਮਰੱਥ ਸਵਾਮੀ, ਫਿਰ ਕੀ ਹੋਵੇਗਾ? ਸੋ ਕਿਉਂ ਹੁਣ ਮਨੋ ਵਸਾਰੇ ਕਿਉਂ ਹੈ ਕਿ ਸਭਨਾਂ ਗੱਲਾਂ ਸਮਰੱਥ, ਪੜ੍ਹਨ ਤੱਕ ਹੀ ਇਹ ਯਕੀਨ ਨਹੀਂ ਆਇਆ, ਵਿਸ਼ਵਾਸ ਨਹੀਂ ਆਇਆ, ਇਸੇ ਕਰਕੇ ਵਿਸਾਰਿਆ ਹੋਇਆ। ਵਿਸਾਰਿਆ ਨਹੀਂ, ਚੰਗੀ ਤਰ੍ਹਾਂ ਵਿਸਾਰਿਆ ਹੋਇਆ, ਜਾਣ ਬੁੱਝ ਕੇ ਵਿਸਾਰਿਆ ਹੋਇਆ, ਦਿਨ ਰਾਤੀ ਵਿਸਾਰਿਆ ਹੋਇਆ ਸੀ, ਬਾਣੀ ਪੜ੍ਹਦਿਆਂ ਹੋਇਆ ਵੀ, ਗਾਉਂਦਿਆਂ ਹੋਇਆ ਵੀ, ਅਸੀਂ ਉਹਨੂੰ ਵਿਸਾਰਿਆ ਹੋਇਆ। ਮਤ ਨਿਰਗੁਣ ਹਮ ਮੇਲੇ ਕਬ ਨੂੰ ਆਪਣੀ ਕਿਰਪਾ ਧਾਰ, ਇਹ ਸਿਮਰ ਕਿਉਂ ਕਰਨੇ ਆਪਾਂ, ਭਗਤੀ ਕਿਉਂ ਕਰਨੇ ਆ? ਭਗਤੀ ਕਰਦੇ ਕਰਦੇ ਇਹਦੇ ਮਨ ਦੀ ਲੈ ਲੈਂਦੀ, ਇਹਦੇ ਅੰਦਰ ਭੁੱਖ ਲੱਗਦੀ, ਸਾਫ਼ ਮਨ। ਦੇਖੋ ਭੁੱਖ ਕਦੋਂ ਲੱਗਦੀ, ਜਿਹੜਾ ਬੰਦਾ ਬਿਮਾਰ ਹੁੰਦਾ ਨਾ, ਬਿਮਾਰ ਬੰਦੇ ਨੂੰ ਭੁੱਖ ਨਹੀਂ ਲੱਗਦੀ, ਜੇ ਰੋਟੀ ਖਾ ਵੀ ਲਵੇਗਾ ਨਾ ਤੇ ਰੋਟੀ ਰਹਿਣੀ ਉਲਟੀ ਕਰਦੇ, ਬਿਮਾਰ ਆਦਮੀ ਨੂੰ ਰੋਟੀ ਪਚਦੀ ਨਹੀਂ, ਭੁੱਖ ਨਹੀਂ ਲੱਗਦੀ, ਇਸ ਕਰਕੇ ਖਾਂਦਾ ਨਹੀਂ, ਜੇ ਖਾ ਲਵੇਗਾ ਤੇ ਪਚਣੀ ਨਹੀਂ। ਹੁਣ ਸਾਨੂੰ ਪਤਾ ਕਿ ਉਹਨੂੰ ਭੁੱਖ ਲੱਗਦੀ, ਕਿ ਇਨਸਾਨ ਨੂੰ ਮਾਇਆ ਦੀ ਬਿਮਾਰੀ ਲੱਗੀ ਹੋਈ, ਹਮੇ ਦੀ ਬਿਮਾਰੀ ਲੱਗੀ ਹੋਈ ਹੈ, ਇਸੇ ਕਰਕੇ ਜੇ ਉਹ ਮੇਹਰ ਹੋ ਵੀ ਗਈ ਤੇ ਪਚਣੀ ਨਹੀਂ, ਰਹਿਣੀ ਇਹਦੇ ਕੋਲ, ਉਹ ਇਹੋ ਜਿਹੀ ਅਜਰ ਵਸਤੂ ਹੈ, ਜੇ ਆ ਵੀ ਗਿਆ ਉਹ ਰਸ ਆ ਵੀ ਗਿਆ ਤੇ ਕੋਲ ਟਿਕਣਾ ਨਹੀਂ। ਇਸੇ ਕਰਕੇ ਪਹਿਲਾਂ ਰੋਟੀ ਖਵਾਉਣ ਤੋਂ ਪਹਿਲਾਂ ਉਹਨੂੰ ਤੰਦਰੁਸਤ ਕੀਤਾ ਜਾਂਦਾ, ਜਿਵੇਂ ਜਿਵੇਂ ਤੰਦਰੁਸਤ ਹੋਈ ਜਾਂਦਾ, ਭੁੱਖ ਚਮਕੀ ਜਾਂਦੀ ਹੈ, ਰੋਟੀ ਖਾਈ ਜਾਂਦਾ, ਫਸਲਾ ਹੋਈ ਜਾਂਦਾ, ਇਵੇਂ ਸੰਗਤ 'ਚ ਲਿਆ ਕੇ ਪਹਿਲਾਂ ਉਹ ਸਾਨੂੰ ਤੰਦਰੁਸਤ ਕਰਦਾ ਹੈ, ਸਾਡੀ ਬਿਮਾਰੀ ਦੂਰ ਕਰਦਾ ਹੈ। ਜਿਵੇਂ ਜਿਵੇਂ ਬਿਮਾਰੀ ਦੂਰ ਹੁੰਦੀ ਹੈ, ਇਹਦੇ ਇਨਾਮ ਦੀ ਭੁੱਖ ਚਮਕਦੀ ਜਾਂਦੀ, ਜਿਵੇਂ ਜਿਵੇਂ ਭੁੱਖ ਚਮਕਦੀ ਜਾਂਦੀ ਹੈ, ਉਹਨੂੰ ਇਵੇਂ ਇਨਾਮ ਦਾ ਰਸ ਆਈ ਜਾਂਦਾ ਹੈ। ਸੱਚੇ ਨਾਮ ਕੀ ਲੱਗਿਆ ਭੁੱਖ, ਉਸ ਭੁੱਖੇ ਕਹਿ ਚੱਲੀਏ ਦੁੱਖ, ਨਾ ਸਾਨੂੰ ਭੁੱਖ ਲੱਗੀ ਹੈ, ਨਾ ਉਹ ਸਾਨੂੰ ਅੰਮ੍ਰਿਤ ਮਿਲਿਆ ਹੈ, ਤੇ ਨਾ ਸਾਡੇ ਦੁੱਖ ਮਿਟੇ ਨੇ। جن کو لگی پیاس جن کو جنہ نو لگی پیاس امرت صحیح ہے نہ پیاس لگی تو نہ وہ سانو امرت ملے پیاس لاؤن واسطے اگر بانی بک لاؤن واسطے سانو اگر بانی جی تو ساری بک چمک دی اس پاس لگ کے پیاس لگ رہی ہے سانو سمجھو کہ اسی بھی آرام رائٹ پاتھ صحیح جا رہے تر رہے ہیں یہ نہیں لگی اجے تک پیاس اجے بک نہیں لگی اجے سمجھو کہ اندر بیمار ہے ساڈا من بیمار ہے ساڈا من روگی ہے ساڈا جی روگ من دے وچ بھوکھے روگی من دے وچ بھوک نہیں ہاں جی جدو آپ آنے ہاں اس در سے آپ ٹہٹر ہی ہونے ہاں نہ گریب ٹہٹیا دوارے ادو پھر مہر کر کے وہ سارے سے بخشش کرتا رب نوٹ کرو رب ہے بخشش دسرو سد بخشندر سدا مہر مہربان سہ مہربان سہ میرا ہے رب کا برد ہی مہر ہے رب کدی کسی نے دکھی دیکھنا نہیں منگتا کئی بار آپ ماڑے سے دکھ آ گئے رب سے شکایت کرنے رب سے ڈنڈا کھولنے لے اسی تو اینی بانی پڑی سب دکھ کیوں آ گیا یہ بھائی اپنا بیجیا ہوا سی آ گیا یہ تو آپ بیج آپ رب کا کوئی قصور نہیں جو بیجی جانے وہ آپ وڈی جانے جو میں کیا سو میں پایا دوش نبی کے ارجن ایز یو سو سو شل یو ریپ نو فالٹ آف گاڈ رب کا کوئی فالٹ نہیں یہ اپنے اپنے جیون اسی آپ بنا یہ نرک نہیں بنا لیے یہ سچ کھنڈی جیون بنا لیے نرول سارے اتنے آ آپ بیج آپ ہی کھا لوگ جو کچھ بیجتا ہے وہی کچھ وڈی جانا پر آپ کرنے کی آئے تھے وہ کہنا ہوں بتے ہر نام نہ بیجیے اگے بھوکا کیا تھا نام بیجیے نام نہیں بیجیے اسے کر کے وڈیا دے رہی ہے سارے یتن ہے ابھی دنیا یتن تک کریے نا جدو یتن کریں گے وہ ترت مہر کرے گا کرو یتن یہ ہوئے مہربان پہلا یتن ہے تو پھر وہ مہر ہوں ساری چیزوں لیے آپ یتن کرنے ہیں جب رب کی گل آتی تو یہ آپ مہر کرے گا تین کون سنگت پہ آ جاؤ ہاں آپ جب مرضی ہو آپ لے آؤ سنگت میں کہ یتن تو کریے نا آپ اور بچہ ہی آپ سکول لے جائے گا جدو لے جانا ہوا ہاں چنگا پھر ڈگری بھی نہیں ملتی گی سنگت سے آپ آئیے نا پہ جب آپ آوانگے اتنے آ کے من سے پخاری بن کے آ رہے کچھ نہ کچھ تو دے کے تو دے گا نا ساڈا کام ہے در پہ جانا پخاری بن کے جانا منتے بن کے جانا اسی چولی کر کے جانا جب جا گے تو وہ ضرور ساری چولی کر کے بھیجے گا سانو وہ وڈا داتا ہے سمرتھ پیتا ہوتا ہے شہنشاہ پیتا ہوتا ہے وہ سنگت میں بیٹھا ہوں گرو کی یہ شبد کتنے وردا سنگت بھی شبد وردا سنگت ہر طرح ویسے جتنے گرمکھ پیارے جیون والے سمن والے بیٹھے ہو گے اتنے رنگ وردا ہوگے گا کدی گرمکھا کی سنگت نے کٹ سنگت نہیں کیا جیون والے گرمکھا کی سنگت نے ساتھ سنگت کیا ہے جیوں کی جان کی سنگت چلولا رنگ ہوگی اتنے شبد سرت والے ہون بخشیا ہوئی روح ہون اس سنگت پرتکھ مہر ہو رہی ہوں رب ان رب نے اپنے سنتا بنتا ہی پہ چیز بھیجنی پہ وہ نہ امر کی برکھا کرنی پہ جی آسے پاس ہوندے نے وہ بھی بھج پہ جانے یہ لاڑکی سیوا ہوں نا لاڑکی سے نہ براتیاں بھی نہ سیوا ہو جاتی ہے گھردیا لاڑے تو کھونا پہنتا نا سیوا کرنی پہنتی ہے براتی ہوں وہ بھی سارا کچھ وہی کھا جاتے ہیں جو لڑا کھانا ہے وہ رب کے جڑے لاڑے ہوں نے بھگت سنت ہوں نے وہ نال ہی انہیں امرت بھوجن بھیجنا ہی ہوں اتنے پتا کہ کہتے تن تن ست سنگت جت ہر رس پایا ہری کا رس لبنا کتنا سنگت لبنا تن پہلے سو سنگت لبنا ہے بہت بھلےکھا پیا ہوا جی آپ ہی آپ آ جائے گا گھر بیٹھ کے کر لو یہ سارے فلسفی سارے گرو گرنتھ صاحب کی فلسفی نہیں یہ جی فلسفی ہے اگر کاج تیرے کتنے نہ کام مل سات سنگت پج کیول نام یہ فلسفی ہے سارے گرو گرنتھ صاحب کا اپدیش ترد اپدیش ہے یہ لاہی اپدیش کوئی چیلنج نہیں کر سکتا یہ تران دی تران تو آئی گربانی یہ آل پرفیکٹ ہے کمپلیٹ ہے اپنے آپ اپدیش سمپورنتا اپدیش ہے یہ سانو حکم کرتا ہے کر ساج سنگت سمر مادو ہوئے پتت پنیت تو پتت ہوں پتت کون جی رب نے بھولیا وہ پتت آپ تو پتت کہہ دیں جی فلانا یہ کام کر دو پتت فلانے یہاں کیا پتت نہیں رب کی پل میں آپ سارے ہی پتت پنیت کدو ہوں پتت کدو کر ساج سنگت سمر مادو ہوئے پتت پنیت ادو پنیت ہوا جب ان ساہ سنگت ملی پھر سمر مادو کیتا ہے سمرن کیتا پھر جا کے پتت تو پنیت بنیا نا اسی اپنے آپ نے جب بانی پڑھتے ہیں سوچتے یہ لائن میرے واسطے کسی ہور واسطے لکھی ہوئے گی اپنے آپ نے پاسے کر لیں نہیں وہ کہتے تیرے واسطے جا پڑھتا وہ واسطے آ جا سنتا وہ واسطے آ پاسے نہ کرے کریے اپنے کو میرے کسی واسطے نہیں بانی لکھی یہ تو میرے واسطے لکھی جب میں پڑھنی شروع کی بانی منت ہی لگے یہ صرف مینو میرے سامنے بیٹھ کے مینو گرو میرا گرو مینو کہہ رہے کسی نے نہیں کہہ رہے مینو کہہ رہے تو ڈانٹ پا رہے مینو پا رہے تو حکم دے رہا مینو دے رہے یہ پہلو میں جیونا یہ کوئی جو نہ جی کوئی منے نہ منے اسی مننا ہے کوئی اس دیش چلے نہ چلے یا آپ گرو کی خوشی لینی ہے کہ آپ جو ਬਾਣੀ ਹੁਕਮ ਕਰਦੀ ਗੁਰਬਾਣੀ ਕਹੇ ਸਿਪ ਜਨ ਮਨ ਇਹ ਕਰਨਾ ਹੈ ਆਪਾਂ ਨੇ ਇਹ ਖੁਸ਼ੀ ਉਹਨੂੰ ਮਿਲਦੀ ਜਿਹੜਾ ਤੁਰਦਾ ਇਸ ਪਾਸੇ ਪ੍ਰੈਕਟੀਕਲੀ ਤੁਰਦਾ ਇੱਕ ਮਨ ਇੱਕ ਚਿੱਤ ਕਰਕੇ ਤੁਰਦਾ ਦੁਨੀਆਂ ਦੇ ਵਿੱਚ ਆਪਾਂ ਨੂੰ ਸਫਲਤਾ ਤਾਂ ਹੀ ਮਿਲਦੀ ਹੈ ਜੇ ਆਪਾਂ ਉਹਦੇ ਚ ਗੁਆਚ ਕੇ ਆਪਾਂ ਪੂਰਾ ਆਪਾਂ ਮਨ ਚਿੱਤ ਲਾ ਕੇ ਉਸ ਬਿਜ਼ਨਸ ਨੂੰ ਕਰੀਏ ਤਾਂ ਪਰ ਇਸ ਪਾਸੇ ਦੇਖੋ ਇਸ ਪਾਸੇ ਸੀਰੀਅਸਲੀ ਨਹੀਂ ਤੁਰਦੇ ਆਪਾਂ ਇਹ ਤਾਂ ਐਵੇਂ ਵਾਧੂ ਜਾਈਏ ਵੀ ਚਲੋ ਜਾਵਾਂਗੇ ਰੱਬ ਦਾ ਲਾਂਭਾ ਲਾਵਾਂਗੇ ਜਾ ਕੇ ਹਫ਼ਤੇ ਬਾਅਦ ਮੱਥਾ ਮੱਥਾ ਟੇਕ ਆਵਾਂਗੇ ਮਤਲਬ ਤੋਂ ਵੀ ਨਹੀਂ ਗੁਰਪੁਰਬ ਜਦੋਂ ਹੋਵੇ ਉਦੋਂ ਜਾਵਾਂਗੇ ਗਏ ਉੱਥੇ ਵੀ ਗਿਆ ਜਦੋਂ ਲੰਗਰ ਦਾ ਟਾਈਮ ਹੁੰਦਾ ਉਦੋਂ ਗਏ ਲੰਗਰ ਲੁੰਗਰ ਛਕਿਆ ਤੇ ਲੰਗਰ ਖਾਣਾ ਚੰਗਾ ਹੁੰਦਾ ਗੁਰਦੁਆਰੇ ਦਾ ਲੰਗਰ ਛਕ ਕੇ ਤੇ ਘਰ ਆ ਜਾਏ ਜਿਹੜਾ ਉਪਦੇਸ਼ ਸੀ ਉਹ ਨਾਮ ਜਪਣ ਦਾ ਹਰ ਤਾਂ ਨਾਮ ਨਾ ਜਪਤ ਗੁਆਰਾ ਕਿਆ ਸੋਚੇ ਬਾਰੰਬਾਰ ਉਹ ਤਾਂ ਫੜ ਕੇ ਨੀ ਲਿਆਂਦਾ ਇੱਥੇ ਮੈਂ ਇੱਕ ਉੱਪਰਲਾ ਸਾਡਾ ਰਿਲੀਜਨ ਇੱਕ ਛੱਲੜ ਦੀ ਤਰ੍ਹਾਂ ਰਹਿ ਗਿਆ ਗਿਰੀ ਗਿਰੀ ਉਹ ਪਾਸੇ ਰਹਿ ਗਈ ਪਾਸੇ ਗਿਰੀ ਬਦਾਮ ਦੀ ਕੀ ਕੀਮਤ ਹੈ ਇਹਦੇ ਵਿੱਚ ਗਿਰੀ ਨਹੀਂ ਤਾਂ ਫੁੱਲ ਦੀ ਕੀ ਕੀਮਤ ਜੀ ਇਹਦੇ ਵਿੱਚ ਖੁਸ਼ਬੋ ਨਹੀਂ ਤਾਂ ਧਰਮ ਸਾਡਾ ਕੋਈ ਧਰਮ ਨਹੀਂ ਜੇ ਹਰ ਕੋ ਨਾਮ ਜਪ ਨਹੀਂ ਤਾਂ ਧਰਮ ਕੋਈ ਧਰਮ ਨਹੀਂ ਜੇ ਸਾਡੇ ਅੰਦਰ ਰੱਬ ਲਈ ਪ੍ਰੀਤ ਨਹੀਂ ਤਾਂ ਪ੍ਰੀਤ ਪ੍ਰੀਤ ਰੱਬ ਆਪ ਪ੍ਰੇਮ ਸਰੂਪ ਹੈ ਉਸ ਪ੍ਰੇਮ ਤੱਕ ਪਹੁੰਚਣ ਲਈ ਗੁਰੂ ਸਾਹਿਬ ਨੇ ਆ ਕੇ ਦੱਸਿਆ ਸਾਨੂੰ ਸੱਚ ਕਹੋ ਉਸ ਨੂੰ ਲਿਓ ਸਦੇ ਜਿਨ ਪ੍ਰੇਮ ਕੀਓ ਉਹ ਕਹਿੰਦਾ ਜਿਹੜਾ ਸੱਚ ਬੋਲਦਾ ਸੀ ਉਹਨੂੰ ਲਿਖਣਾ ਵੀ ਪਿਆ ਸੱਚ ਕਹੋ ਤਾਂ ਤੁਹਾਨੂੰ ਪਤਾ ਸੀ ਕਿ ਇਹਨਾਂ ਨੇ ਬਲ ਕੱਲ ਨੂੰ ਸੱਚ ਸੁੱਚ ਨਹੀਂ ਮੰਨਣਾ ਇਹ ਪਾਠ ਤਾਂ ਨਿਤਨੇਮ ਤਾਂ ਕਰੀ ਜਾਣਗੇ ਇਹਨਾਂ ਲਾਈਨਾਂ ਦਾ ਪਰ ਸੱਚ ਸੁੱਚ ਨਹੀਂ ਆਉਣਾ ਇਹਨਾਂ ਨੂੰ ਸੱਚ ਕਹੋ ਸੁਣ ਲਿਓ ਸਭੇ ਕਹੇ ਸੁਣ ਲੋ ਕੰਨ ਖੋਲ ਕੇ ਕੀ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਕੋਈ ਐਸੇ ਐਸੀ ਚੀਜ਼ ਹੈ ਜਿਹੜੀ ਪ੍ਰੇਮ ਦੀ ਜਗ੍ਹਾ ਲੈ ਸਕੇ ਨਫ਼ਰਤ ਪ੍ਰੇਮ ਦੀ ਜਗ੍ਹਾ ਲੈ ਸਕਦੀ ਉਸ ਅਗਲੇ ਈਰਖਾ ਦੁਆ ਲੜਾਈ ਝਗੜਾ ਵੈਰ ਵਿਰੋਧ ਸਾੜਾ ਇਹ ਚੀਜ਼ਾਂ ਲੈ ਸਕਦੇ ਪ੍ਰੇਮ ਦੀ ਜਗ੍ਹਾ ਪ੍ਰੇਮ ਦੀ ਜਗ੍ਹਾ ਤਾਂ ਸਿਰਫ ਪ੍ਰੇਮ ਹੀ ਲੈ ਸਕਦੇ ਪਰ ਦੇਖੋ ਪ੍ਰੇਮ ਤੋਂ ਬਿਨਾਂ ਤਾਂ ਸਭ ਕੁਛ ਹੈਗਾ ਸਾਡੇ ਕੋਲ ਇਹ ਨਹੀਂ ਹੈ ਤਾਂ ਸਿਰਫ ਪ੍ਰੇਮ ਨਹੀਂ ਪ੍ਰੇਮ ਵਾਲਾ ਜੀਵਨ ਪ੍ਰੇਮ ਜੀ ਫੁੱਲ ਦੇ ਕੋਲ ਸਿਰਫ ਖੁਸ਼ਬੋ ਹੋਵੇ ਸਾਡੇ ਹਿਰਦੇ ਚ ਇਹ ਪ੍ਰੇਮ ਹੋਵੇ ਪ੍ਰੀਤ ਹੋਵੇ ਪ੍ਰੇਮ ਹੋਵੇ ਰੱਤ ਹੋਵੇ ਚਾਹ ਹੋਵੇ ਜੇ ਫੁੱਲ ਕਿਸੇ ਨੂੰ ਬਦਬੋ ਦੇ ਨਹੀਂ ਸਕਦਾ ਇਹਨੂੰ ਗੁਰਮੁਖ ਜੀਵਨ ਨਾਮ ਦੀ ਖੁਸ਼ਬੋ ਤੋਂ ਬਿਨਾਂ ਇਹਦੇ ਕੋਲ ਕੁਛ ਵੀ ਨਹੀਂ ਹੁੰਦਾ ਇਹਦੇ ਕੋਲ ਦੁਨੀਆ ਲਈ ਭਲਾ ਹੀ ਭਲਾ ਹੁੰਦਾ ਹੈ ਪਰਉਪਕਾਰ ਹੀ ਹੁੰਦਾ ਹੈ ਜੇ ਮਾਂ ਬੱਚੇ ਨੂੰ ਨਿਰੋਲ ਪਿਆਰ ਦਿੰਦੀ ਹੈ ਇਸੇ ਤਰ੍ਹਾਂ ਗੁਰਸਿੱਖ ਜੀਵਨ ਨਿਰੋਲ ਪਿਆਰ ਦਾ ਜੀਵਨ ਹੁੰਦਾ ਪਿਆਰ ਦਾ ਜੀਵਨ ਇੱਕ ਆਤਮਾ ਦਾ ਜਿਹੜਾ ਸਭ ਤੋਂ ਵੱਡਾ ਸੁਭਾਅ ਨੇਚਰ ਡਿਵਾਈਨ ਨੇਚਰ ਕੀ ਸਾਡੀ ਰੱਬੀ ਸੁਭਾਅ ਕੀ ਪਿਆਰ ਨਿਰੋਲ ਪਿਆਰ ਮਨ ਵੇ ਕਿਉਂ ਛੂਟੇ ਬਿਨ ਪਿਆਰ ਉਹ ਤਾਂ ਅੱਤ ਪ੍ਰੀਤਮ ਹੈ ਅੱਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ ਰੱਬ ਨੂੰ ਪ੍ਰੇਮ ਪੁਰਖ ਵੀ ਕਿਹਾ ਹੀ ਇਜ਼ ਅੰਬੋਡੀਮੈਂਟ ਆਫ ਲਵ ਹੀ ਇਜ਼ ਆਲ ਲਵ ਔਰ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਸੀ ਲਵ ਫਾਰ ਆਲ ਮੈਲਿਸਟ ਵਰਡਸ ਨਾਲ ਲਵ ਸਾਰਿਆਂ ਲਈ ਪਿਆਰ ਹੋਵੇ ਕਿਸੇ ਲਈ ਸਾਡੇ ਅੰਦਰ ਮੈਲ ਨਾ ਹੋਵੇ ਸਾਨੂੰ ਕੀ ਹੈ ਜੇ ਦੁਨੀਆਂ ਜੋ ਕੁਛ ਕਰਦੀ ਕਰੀ ਜਾਵੇ ਪਰ ਤੂੰ ਆਪਾਂ ਦੇਖੀਏ ਅਸੀਂ ਉਹ ਕਹਿੰਦੇ ਜੀ ਲੋਕਾਂ ਦਾ ਭਲਾ ਕਰਨਾ ਚਾਹੀਦਾ ਪਰਉਪਕਾਰ ਕਰਨਾ ਚਾਹੀਦਾ ਚਲੋ ਮੈਂ ਕਿਵੇਂ ਕਰ ਲਵਾਂਗਾ ਤੂੰ ਪਰਉਪਕਾਰ ਬਿਮਾਰ ਆਦਮੀ ਬਾਕੀ ਲੋਕਾਂ ਦਾ ਭਲਾ ਕਿਵੇਂ ਕਰ ਸਕਦਾ ਬਿਮਾਰ ਆਦਮੀ ਬਿਮਾਰਾਂ ਦੀ ਮਦਦ ਕਰ ਸਕਦਾ ਪਹਿਲਾਂ ਬਿਮਾਰ ਤੰਦਰੁਸਤ ਹੋਵੇ ਹਾਂ ਤੰਦਰੁਸਤ ਕਰ ਸਕਦਾ ਮਦਦ ਸਾਰਿਆਂ ਦੀ ਪਹਿਲਾਂ ਆਪ ਤੰਦਰੁਸਤ ਹੋਵੇ ਆਪ ਠੀਕ ਹੋ ਜਾਵੇ ਬਣ ਕਰਕੇ ਜਦੋਂ ਠੀਕ ਹੋ ਗਿਆ ਰੱਬ ਦੀ ਸ਼ਕਤੀ ਹੋਵੇਗੀ ਪਿੱਛੇ ਫਿਰ ਇਹ ਦੁਨੀਆਂ 'ਚ ਸਾਰਾ ਹੀ ਪਰਉਪਕਾਰ ਕਰੇਗਾ ਇਹਦਾ ਸਾਰਾ ਹੀ ਜੀਵਨ ਪਰਉਪਕਾਰ ਵਾਸਤੇ ਹੋਵੇਗਾ ਹੁਣ ਜਿੰਨੇ ਸਾਡੇ ਪਰਉਪਕਾਰ ਨੇ ਇਹ ਸਾਰੇ ਹੋਂ ਦੇ ਵਿੱਚ ਨੇ ਇਹ ਸਾਰੇ ਮੈਂ ਦੇ ਵਿੱਚ ਨੇ ਤੇ ਰੱਬ ਦੇ ਘਰ 'ਚ ਇਹਨਾਂ ਦੇ ਕੋਈ ਲੇਖਾ ਰੱਬ ਦੇ ਵਿੱਚ ਕੋਈ ਰੱਬ ਦੇ ਘਰ 'ਚ ਇਹਨਾਂ ਦੇ ਕੋਈ ਨੰਬਰ ਨਹੀਂ ਹਾਂਜੀ ਹਮਰੇ ਮਨ ਚਿੱਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਹਮਰੇ ਮਨ ਚਿੱਤ ਹਰ ਆਸ ਨਿਤ ਅਸੀਂ ਤਾਂ ਨਿਤ ਆਸ ਨਹੀਂ ਰੱਖੀ ਨਾ ਰੱਬ ਕਦੋਂ ਮਿਲਦਾ ਜਦੋਂ ਆਹ ਲਾਈਨ ਹੋਵੇ ਹਮਰੇ ਮਨ ਚਿੱਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਪਿਆਰਾ ਵੀ ਮੈਨੂੰ ਕਿਵੇਂ ਦਰਸ਼ਨ ਹੋਣ ਉਹਦੇ ਕਿਵੇਂ ਆਪਣੇ ਪ੍ਰੀਤਮ ਦੇ ਦਰਸ਼ਨ ਕਰਾਂ ਕਿਵੇਂ ਮੇਰਾ ਉਹਦੇ ਨਾਲ ਮਿਲਾਪ ਹੋਵੇ ਕਦੋਂ ਜਦੋਂ ਹਮਰੇ ਮਨ ਚਿੱਤ ਹਰ ਆਸ ਨਿਤ ਜਦੋਂ ਉਹਦੀ ਹਰ ਆਸ ਕੀਤੀ ਹੈ ਨਿਤ ਆਸ ਕੀਤੀ ਤੁਮਰੀ ਕਰੋ ਨਿਤ ਆਸ ਕਦ ਮੋਹੇ ਕਦ ਗੱਲ ਕਦੋਂ ਗੱਲ ਆਉਂਦਾ ਜਦੋਂ ਹਾਂ ਤੁਮਰੀ ਕਰੋ ਨਿਤ ਆਸ ਅਸੀਂ ਨਿਤ ਆਸ ਬੈਠੇ ਆ ਗੈਸਟ ਆਉਣਾ ਹੁੰਦਾ ਨਾ ਆਪਾਂ ਉਹਦੀ ਆਸ ਕਰਨੇ ਲਗਾਤਾਰ ਆਸ ਵਿੱਚ ਬਹਿੰਦੇ ਹਾਂ ਜਿੰਨੀ ਦੇਰ ਤੱਕ ਉਹ ਆ ਨਹੀਂ ਜਾਂਦਾ ਛੁੱਟੀ ਲੈ ਕੇ ਵੀ ਆਪਾਂ ਬਹਿੰਦੇ ਪਰ ਰੱਬ ਦੀ ਆਸ ਕੀਤੀ ਆਪਾਂ ਕਦੇ ਕਦੇ ਨਹੀਂ ਕੀਤੀ ਸਵੇਰੇ ਮੜ ਜੀ ਸਵੇਰੇ ਉੱਠੇ ਉਦੋਂ ਉਹ ਵੀ ਉੱਤੋਂ ਉੱਤੋਂ ਹੀ ਮਨ ਕਿਤੇ ਹੋਰ ਭੱਜਦਾ ਰਹਿੰਦਾ ਘੋੜੇ ਵੇਚਦਾ ਰਹਿੰਦਾ ਤੇ ਜੇ ਸ਼ਾਮ ਨੂੰ ਕੀਤੀ ਸਾਰਾ ਦਿਨ ਤਾਂ ਆਸ ਅਸੀਂ ਹੋਰ ਚੀਜ਼ਾਂ ਕਰਦੇ ਰਹੇ ਹੋਰ ਚੀਜ਼ਾਂ ਦੀ ਆਸ ਕਰਦੇ ਰਹੇ ਰੱਬ ਦੀ ਆਸ ਵਿੱਚ ਤਾਂ ਬੈਠੇ ਹੀ ਨੇ ਰੱਬ ਤਾਂ ਉਦੋਂ ਆਉਂਦਾ ਜਦੋਂ 24 ਘੰਟੇ ਉਹਦੀ ਆਸ ਵਿੱਚ ਬਹਿ ਗਿਆ ਕਿਵੇਂ ਇਹ ਭੁੱਖਾ ਰੋਟੀ ਦੀ ਆਸ ਕਰਦਾ ਕਦੋਂ ਕਰਦਾ ਜਿੰਨੀ ਦੇਰ ਤੱਕ ਰੋਟੀ ਮਿਲਣੀ ਜਾਂਦੀ ਉਹਨੇ ਦੇਰ ਤੱਕ ਉਹ ਆਸ 'ਚ ਬਾਹਰ ਨਹੀਂ ਜਾਂਦਾ ਇਹ ਆਸ ਕਿਵੇਂ ਕਮਾਉਣੀ ਸੀ ਆਪਾਂ ਸਭੇ ਆਸਾਂ ਲਾਹ ਕੇ ਇੱਕੋ ਆਸ ਕਮਾਏ ਸਾਰੀਆਂ ਆਸਾਂ ਉਸਾਂ ਲਾ ਕੇ ਇੱਕ ਆਸ ਕਮਾਵੇ ਹਮਰੇ ਮਨ ਕੇ ਤਾਂ ਹਰ ਆਸ ਨਿਤ ਉਦੋਂ ਦਰਸ਼ਨ ਨਹੀਂ ਉਹਦੇ ਜਦੋਂ ਆਸ ਨਿਤ ਹੋਈ ਜਦੋਂ ਤੜਫਦਾ ਹੋਇਆ ਹੈ ਗਿਲਕਦਾ ਹੋਇਆ ਤਾਕੀ ਹੋਈ ਅੰਦਰ ਯਰਨਿੰਗ ਹੋਈ ਕਰੇਵਿੰਗ ਹੋਈ ਲੌਂਗਿੰਗ ਹੋਈ ਫਿਰ ਰੱਬ ਦੀ ਗ੍ਰੇਸ ਵਰਨਾ ਨਹੀਂ ਇਹ ਸਾਡੇ ਅੰਦਰ ਰੱਬ ਦੀ ਤਰਸ ਪੈਦਾ ਕਰਨ ਵਾਸਤੇ ਗੁਰਬਾਣੀ ਦਿੱਤੀ ਰਾਮ ਪੈਦਾ ਕਰਨ ਵਾਸਤੇ ਅੜੀ ਚਾਰ ਲਾਵਾਂ ਪੜ੍ਹਨੇ ਆਪਾਂ ਇਹ ਕਾਹਦੇ ਵਾਸਤੇ ਨੇ ਇਹ ਸਾਡੇ ਮਨ ਦੀਆਂ ਡਿਫਰੈਂਟ ਅਵਸਥਾਵਾਂ ਨੇ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ ਇਹ ਲਾਵਾਂ ਆਪਾਂ ਇੱਧਰ ਤਾਂ ਲਾ ਲਈਆਂ ਪਰ ਆਪਣੇ ਅੰਦਰ ਉੱਤੇ ਨਹੀਂ ਟਪੋਈਆਂ ਆਪਾਂ ਇਹ ਆਪਣੇ ਅਸੀਂ ਇਹਨਾਂ ਲਾਵਾਂ ਨੂੰ ਆਪਣੇ ਅਪਲਾਈ ਕਰਨਾ ਸੀ ਆਪਣੇ ਜੀਵਨ ਤੇ। ਇਹ ਚਾਰ ਲਾਵਾਂ ਨੇ, ਇਹ ਚਾਰ ਡਿਫਰੈਂਟ ਅਵਸਥਾਵਾਂ ਨੇ ਸਾਡੇ ਮਨ ਦੀਆਂ। ਹਮਰੇ ਮਨ ਚਿੱਤ ਹਰ ਆਸ ਨਿਤ ਅਜੜ ਸਿਮਰਨ ਕਰ ਲਿਆ, ਪਰ ਉਠਤ ਬੈਠਤ ਸੋਵਤ ਜਾਗਤ ਏਵਨ ਤੁਜੇ ਚਿਤਾਰੇ। ਇਹ ਸਿਰਫ ਆਸ ਹੈ ਉਹਦੇ ਲਈ, ਇਹ ਜਸਟ ਆਸ ਹੈ, ਇਹ ਮੰਜ਼ਿਲ ਨਹੀਂ, ਇਹ ਸਿਰਫ ਇੱਕ ਜ਼ਰੀਆ ਹੈ ਜਿਹਦੇ ਨਾਲ ਆਪਾਂ ਆਸ ਰੱਖਣੀ। ਯਾਦ ਕਰਕੇ ਆਪਾਂ ਆਸ ਕਰ ਸਕਦੇ ਹਾਂ ਨਾ, ਜਿਹਨੂੰ ਬੱਚਾ ਮੰਮੀ 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 ਕਹਿੰਦਾ, ਇਹ ਮਤਲਬ ਮੰਮੀ ਤੋਂ ਕੁਛ ਆਸ ਰੱਖ ਰਿਹਾ, ਉਹ ਆਸ ਕਰ ਰਿਹਾ, ਫਿਰ ਕੋਈ ਚੀਜ਼ ਮੰਗ ਰਿਹਾ। ਉਹ ਮੰਮੀ ਨੂੰ ਪਤਾ ਹੁੰਦਾ ਇਹ ਕੀ ਮੰਗਦਾ, ਸਭ ਕੁਝ ਜਾਣਦੀ ਹੁੰਦੀ। ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਸਭ ਕੁਝ ਜਾਣਦਾ ਇਹ ਮੰਗਦਾ ਕੀ, ਬਾਣੀ ਪੜ੍ਹਨੇ ਆ ਰੱਬ ਜਾਣਦਾ ਹੁੰਦਾ ਇਹ ਮੰਗਦਾ ਕੀ, ਪਾਠ ਕਰਦੇ ਹੁੰਦੇ ਆ ਉਹਨੂੰ ਪਤਾ ਹੁੰਦਾ ਇਹ ਮੰਗਦਾ ਕੀ। ਜਦੋਂ ਆਪਾਂ ਵਾਹਿਗੁਰੂ ਕੀਤਾ ਪਿਆਰ ਦਾ, ਸਿਰਫ ਇੱਕੋ ਭਾਵਨਾ ਕਿ ਮਿਹਰਬਾਨ ਕੀਤਾ, ਜਿਵੇਂ ਬੱਚਾ ਕਹਿੰਦਾ ਨਾ ਮੰਮੀ ਮੰਮੀ, ਉਹਨੂੰ ਪਤਾ ਹੁਣ ਮੰਮੀ ਚਾਹੀਦੀ ਹੋਰ ਕੁਛ ਨਹੀਂ ਚਾਹੀਦਾ, ਉਹ ਤਾਂ ਭੱਜ ਕੇ ਆ ਜਾਂਦੀ। ਅਸੀਂ ਜੋ ਵਾਹਿਗੁਰੂ ਵਾਹਿਗੁਰੂ ਅੰਦਰੋਂ ਨਿਕਲਿਆ ਫੁੱਟ ਕੇ ਵੀ ਮੈਨੂੰ ਤੁਦ ਬਿਨ ਅਗਰ ਨਾ ਜਾਣਾ ਮੇਰੇ ਸਾਹਿਬਾ ਗੁਣ ਜਾਵਾਂ ਨਿਤ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਚਾਹੀਦਾ ਤੇਰੇ ਕੋਲੋਂ ਤੇ ਸਿਰਫ ਤੇਰਾ ਪਿਆਰ ਚਾਹੀਦਾ, ਜੇ ਮੈਨੂੰ ਚਾਹੀਦਾ ਤੇ ਸਿਰਫ ਤੇਰੀ ਚਰਨ ਸ਼ਰਨ ਚਾਹੀਦੀ ਏ। ਮੈਨੂੰ ਜੇ ਤੇਰੇ ਕੋਲ ਕੁਛ ਚਾਹੀਦਾ ਕੀ ਚਾਹੀਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ, ਤੇਰੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਏ। ਇਹੋ ਜਿਹੀ ਮੰਗ ਉੱਚੀ ਸੁੱਚੀ ਮੰਗ ਪੈਦਾ ਕਰਨ ਵਾਸਤੇ ਆਪਾਂ ਸਾਰੇ ਅਕਰਮ ਕਰਨੇ ਆ ਵੀ ਰੱਬ ਦੀ ਮੰਗ ਪੈਦਾ ਹੋਵੇ, ਰੱਬ ਦੀ ਆਸ ਵਿੱਚ ਲੱਗ ਜਾਈਏ ਆਪਾਂ। ਔਰ ਨਿਤ ਆਸ, ਨੋਟ ਕਰੋ, ਨਿਤ ਆਸ, ਚੌਵੀ ਘੰਟੇ ਇਸ ਆਸ ਵਿੱਚ ਆਪਾਂ ਬੈਠਣਾ। ਇਹ ਉਹ ਅਵਸਥਾ ਜਿਹਨੂੰ ਵਿਰਾਜ ਕਿਹਾ, ਜਿਹਨੂੰ ਬਿਰਹ ਕਿਹਾ, ਬਿਰਹ ਤੜਪ, ਬਿਰਹ ਉਹ ਅਵਸਥਾ ਜਿਹਦੇ ਚੱਕੇ ਨਹੀਂ ਪੈਂਦਾ, ਫਿਰ ਤਾਂ ਰਹਿ ਲਓ ਸੱਤਾ ਬਿਲ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹੇ ਚੱਲੇ ਜੀਓ ਰੋਂਦਾ ਫਿਰ ਤਾਂ, ਜਿਹਨੂੰ ਬੱਚੇ ਨੂੰ ਟਿਕਾਓ ਨਹੀਂ ਆਉਂਦਾ ਜਿੰਨੇ ਦੇਰ ਮੰਮੀ ਆ ਕੇ ਝੁੱਕ ਨਾ ਲਵੇ, ਫਿਰ ਇਹ ਵੀ ਦਿੱਕਤ ਆ ਨਹੀਂ ਜਿੰਨੇ ਦੇਰ ਤੱਕ ਰੂਹ ਵਿੱਚ ਉਹ ਪਿਆਰ ਆ ਨਾ ਜਾਵੇ। ਹਾਂਜੀ, ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿੱਤ ਹਰ ਬਹੁਤ ਪਿਆਰ, ਜਿਨ ਪ੍ਰੀਤ ਲਾਈ ਸੋ ਜਾਣਤਾ, ਵੀ ਇਹ ਤਾਂ ਵੀ ਜਿਸ ਤਰ੍ਹਾਂ ਲੱਗ ਗਏ ਸੋ ਤਨ ਜਾਣੇ ਅਵਰ ਕੇ ਜਾਣੇ ਪੀਰ। ਕਈ ਕਿੰਤੂ ਕਰਦੇ ਨੇ ਵੀ ਫਲਾਣਾ ਸਿਮਰਨ ਕਰਦਾ ਸੀ ਤੂੰ ਅਹੀਂ ਕਰਨ ਲੱਗ ਗਿਆ, ਹੱਕ ਤਾਂ ਕਰਨ ਲੱਗ ਗਿਆ, ਫਲਾਣਾ ਕਿਉਂ ਕਰਨ ਲੱਗ ਗਿਆ। ਉਹ ਭਾਈ ਹੈ ਤਾਂ ਜਿਹਨੂੰ ਲੱਗੀ ਹੈ ਉਹਨੂੰ ਪਤਾ, ਇਹ ਕਰਨ ਤੇ ਅਜੇ ਕਰੰਟ ਨੂੰ ਹੱਥ ਲੱਗ ਜਾਵੇ ਤਾਂ ਕੀ ਹੁੰਦਾ, ਆਪਾਂ ਨੂੰ ਸ਼ੌਕ ਲੱਗਦਾ ਨੀ। ਇਹ ਨਾਮ ਨੀ ਕਰਨ ਤੇ, ਜਿੱਧਰ ਕਿਤੇ ਕਰੰਟ ਲੱਗਿਆ ਨਾ ਉਧਰ ਤੇ ਲੋਟ ਪੋਟ ਹੋ ਗਈ ਆ, ਇਹ ਤਾਂ ਕੁਛ ਹੋਰ ਹੋ ਜਾਵੇਗਾ, ਇਹਦੀ ਹਾਲਤ ਕੁਛ ਹੋਰ ਹੋ ਜਾਵੇ ਜੀ। ਇਹ ਤਾਂ ਜਦੋਂ ਅੰਦਰ ਚੀਜ਼ ਆਈ ਤਾਂ ਫਿਰ ਤਾਂ ਉਹ ਕਹਿੰਦੇ ਦਰਸ਼ਨ ਦੇਖ ਸਕੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ। ਇਹ ਚੀਜ਼ਾਂ ਘਟਦੀਆਂ ਨੇ ਕਿੱਥੇ ਜਿੱਥੇ ਜਿਉਂਦੀ ਜਾਵੇ ਸੰਗਤ ਹੋਵੇ, ਜਿੱਥੇ ਰੱਬ ਦਾ ਰਸ ਡੁੱਲ ਡੁੱਲ ਕੇ ਪੈਂਦਾ ਹੋਵੇ ਉੱਥੇ ਕਿਸੇ ਨਾ ਕਿਸੇ ਨੂੰ ਫਿਰ ਲੱਗਦਾ ਕਿ ਸਵਾਮ ਦੀ ਬੋਲ ਸੁੱਟਦਾ ਉਹਦੀ ਸੁੱਟ ਵਿੱਚ ਲਿਆ ਕੇ ਉਹ ਫਿਰ ਲੋਟ ਪੋਟ ਕਰਕੇ ਰੱਖ ਦਿੰਦਾ। ਇਹ ਹੁੰਦੀਆਂ ਚੀਜ਼ਾਂ ਕਈ ਡਰਦੇ ਨੇ ਪਤਾ ਨਹੀਂ ਆ ਕੀ, ਉਹ ਜਾਦੂ ਕਰਦੇ ਨੇ ਕਾਲਾ, ਉਹ ਕਹੀ ਇਹ ਬਾਣੀ ਹੈ ਹੀ ਜਾਦੂ, ਏ ਨਾਮ ਹੈ ਹੀ ਜਾਦੂ, ਏ ਜਦੋਂ ਹੋ ਗਿਆ ਸਾਡੇ ਉੱਤੇ ਇਹ ਤਾਂ ਕੁਛ ਹੋਰ ਬਣਾ ਕੇ ਰੱਖਦੇ ਗਏ। ਅੱਜ ਮੈਂ ਛੋਟਾ ਜਿਹਾ ਬੱਚਾ ਨਾ ਛੋਟੀ ਜਿਹੀ ਬ੍ਰਾਂਡੀ ਦਿੰਦੇ ਆਪਾਂ ਨੂੰ ਡਰੋਪ, ਜਿਹਨੂੰ ਬ੍ਰਾਂਡੀ ਜ਼ਿਆਦਾ ਪਿਆ ਦਿਓ ਤੇ ਕੀ ਹਾਲਤ ਹੋ ਗਈ ਉਹਦੀ, ਤਾਂ ਲੋਟ ਪੁੱਟ ਹੋ ਜਾਏਗਾ। ਇਹ ਵੀ ਕਿਉਂ ਪਤਾ ਹਰਕਤਾਂ ਕਈ ਵਾਰ ਹੁੰਦੀਆਂ ਨੇ ਕਰਦੇ ਨੇ, ਉਹ ਅਜੇ ਉਹਨਾਂ ਦਾ ਉਹ ਨਸ਼ਾ ਸੁਭਾਅ ਨਹੀਂ ਬਣਿਆ ਹੁੰਦਾ, ਨਸ਼ਾ ਪੀਣ ਦਾ ਨਾਮ ਦੇ ਰੱਬ ਦੇ ਆਦੀ ਨਹੀਂ ਹੁੰਦੇ, ਉਹ ਕਿਤੇ ਆ ਜਾਂਦਾ ਤੇ ਸੰਭਾਲਿਆ ਨਹੀਂ ਜਾਂਦਾ ਉਹਨਾਂ ਕੋਲ, ਤਾਂ ਲੋਟ ਪੁੱਟ ਹੋ ਜਾਂਦੇ ਨੇ। ਪਰ ਜੇ ਆਉਂਦੇ ਰਹਿਣਗੇ ਹੌਲੇ ਹੌਲੇ ਹੌਲੀ, ਜੇ ਬੱਚੇ ਨੂੰ ਬ੍ਰਾਂਡੀ ਪਿਆਉਂਦੇ ਰਹੋ ਪਿਆਉਂਦੇ ਰਹੋ ਪਿਆਉਂਦੇ ਰਹੋ, ਫਿਰ ਕਿੰਨੀ ਮਰਜ਼ੀ ਪਿਆ ਦਿਓ ਉਹਨੂੰ ਮਹਿਸੂਸ ਹੀ ਨਹੀਂ ਹੁੰਦੀ। ਇਹਨੇ ਜਦੋਂ ਰਸ ਮਾਣਦਾ ਫਿਰ ਇੰਨਾ ਰਸ ਪੀਣ ਲੱਗ ਜਾਂਦਾ, ਫਿਰ ਇਹਨੂੰ ਪਤਾ ਨਹੀਂ ਲੱਗਦਾ। ਫਿਰ ਤਾਂ ਜਿਵੇਂ ਕਈ ਫਿਰ ਦੇਖੋ ਕਈ ਐਸੇ ਅਮਲੀ ਨੇ ਉਹ ਬੋਤਲ ਵੀ ਪੀ ਜਾਂਦੇ ਨੇ ਤਾਂ ਉਹ ਪਤਾ ਨਹੀਂ ਲੱਗਦਾ, ਕਈ ਥੋੜ੍ਹੀ ਜਿਹੀ ਪੀ ਕੇ ਤੁਹਾਨੂੰ ਡੋਲਦੇ ਰਹਿੰਦੇ ਨੇ। ਇਵੇਂ ਇਹ ਕਈਆਂ ਦਾ ਭਾਂਡਾ ਤਿਆਰ ਹੁੰਦਾ, ਉਹ ਜਦੋਂ ਤਿਆਰ ਹੁੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਇੰਨਾ ਰਸ ਆ ਜਾਂਦਾ, ਮਹਿਸੂਸ ਨਹੀਂ ਹੁੰਦਾ ਉਹਨਾਂ ਨੂੰ। ਕਈਆਂ ਦਾ ਜੇ ਭਾਂਡਾ ਨੇ ਤਿਆਰ ਹੁੰਦਾ, ਨਵਾਂ ਨਵਾਂ ਸ਼ੁਰੂਆਤ ਹੁੰਦੀ ਹੈ, ਉਹਨੂੰ ਇੰਨਾ ਕੁ ਮਿਲ ਜਾਵੇ ਨਾ ਉਹ ਡੁੱਲਣ ਲੱਗ ਜਾਂਦਾ। ਸੋ ਇਹ ਕਈ ਵਾਰ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਡਰਨਾ ਨਹੀਂ ਇਹਨਾਂ ਚੀਜ਼ਾਂ ਤੋਂ, ਇਹ ਚੀਜ਼ਾਂ ਹੁੰਦੀਆਂ ਨੇ ਪਰਮਾਰ ਦੇ ਵਿੱਚ, ਇਹ ਚੀਜ਼ਾਂ ਭੌਤਿਕ ਗੱਲ ਨੇ। ਆਪਾਂ ਕੋਈ ਬਾਹਰ ਕਿਉਂ ਨਹੀਂ ਹੁੰਦੀਆਂ, ਕਿਉਂਕਿ ਮਾਹੌਲ ਨਹੀਂ ਹੁੰਦਾ ਵਾਲਾ, ਇਸ ਕਰਕੇ ਨਜ਼ਰ ਨਹੀਂ ਆਉਂਦੀਆਂ। ਕਦੇ ਆਪਣੀ ਪਰਸੈਪਸ਼ਨ ਬਣੀ ਵੀ ਇਹ ਇੱਥੇ ਕਿਉਂ ਹੁੰਦੀਆਂ ਨੇ, ਉੱਥੇ ਤਾਂ ਹੁੰਦੀਆਂ ਨੇ। ਹਾਂ ਜਦੋਂ ਉੱਥੇ ਵੀ ਇਹ ਮਾਹੌਲ ਗਿਆ, ਗੁਰਮੁਖ ਕਹਿਣ ਦੀ ਸੰਗਤ ਉੱਥੇ ਹੋਣ ਲੱਗ ਗਈ, ਤਾਂ ਉੱਥੇ ਵੀ ਚੀਜ਼ਾਂ ਵਰਤ ਰਹੀਆਂ। ਉਸੇ ਤਰ੍ਹਾਂ ਤੇ ਜੇ ਬਿਜਲੀ ਕਿਸੇ ਨੂੰ ਲੱਗ ਜਾਵੇ, ਤਾਰ ਲਾ ਦੀਏ ਨੰਗੀ ਕਿਸੇ ਨੂੰ, ਤਾਂ ਦੇਖੋ ਤੁਸੀਂ ਕੀ ਕਰਦਾ। ਇਹ ਵੀ ਨਾਮ ਜਿਹੜਾ ਇਹ ਕਰੰਟ ਹੈ, ਇਹ ਬਿਜਲੀ ਹੈ, ਜਦੋਂ ਕਿਤੇ ਲੱਗੀ ਸਾਨੂੰ ਆ ਕੇ, ਜਦੋਂ ਇਹ ਲੱਗੀ ਸਾਨੂੰ ਉਦੋਂ ਸਾਨੂੰ ਇਹ ਮਹਿਸੂਸ ਹੋਵੇ। ਸੁਣੋ ਜੀ, ਜਿਹਨੂੰ ਪ੍ਰੀਤ ਲਾਈ ਸੋ ਜਾਣਤਾ, ਜਿਹਨੂੰ ਲੱਗੀ ਹੈ ਪ੍ਰੀਤ, ਜਿਹਦੀ ਸੁਰਤ ਵਿੱਚ ਇਹ ਰੱਬ ਦਾ ਪਿਆਰ ਆਇਆ ਹੈ, ਰਸ ਆਇਆ ਹੈ, ਉਹਨੂੰ ਹੀ ਪਤਾ, ਦੂਜੇ ਨੂੰ ਨਹੀਂ। ਪਰ ਜਿਹਨੇ ਅੰਬ ਚੱਖਿਆ ਉਹਨੂੰ ਹੀ ਪਤਾ ਦਾ ਸਵਾਦ ਕੀ ਹੈ। ਦੂਜਾ ਜੇ ਪੁੱਛਿਆ ਦੱਸੋ ਜੀ ਸਵਾਦ ਕਿਹੋ ਜਿਹਾ, ਉਹ ਇਹ ਕਹੇਗਾ ਆ ਫਾੜੀ ਲਓ ਚੁੱਪ ਕੇ ਦੇਖ ਲਓ। ਇਹ ਨਾਮ ਰਸ ਇਹ ਦੱਸੀ ਜਾਣ ਵਾਲੀ ਚੀਜ਼ ਨਹੀਂ, ਇਹ ਤਾਂ ਗੁੰਗੇ ਦੀ ਮਠਿਆਈ ਏ। ਕਿਉਂ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ, ਕੀ ਦੱਸਾਂ ਜੀ ਅਸੀਂ ਇਹ ਰਸ ਨੂੰ ਬਿਆਨ ਕਰ ਸਕਦੇ ਹਾਂ ਆਪਾਂ? ਇਹ ਬਿਆਨ ਚ ਨਹੀਂ ਆ ਸਕਦਾ, ਇਹ ਸਿਰਫ ਮਾਣਿਆ ਜਾ ਸਕਦਾ, ਇਹ ਸਿਰਫ ਆਪਣੇ ਪਰਸਨਲ ਐਕਸਪੀਰੀਅੰਸ ਵਿੱਚ ਬਿਤਾਇਆ ਜਾ ਸਕਦਾ। ਜਿਹਨੇ ਚਾਖੇ ਦਿਨ ਆਇਆ ਸਾ ਉਹਨਾਂ ਨੇ ਸਵਾਦ ਹੈ, ਜਿਹਨਾਂ ਨੇ ਇਹ ਚੀਜ਼ ਚੱਖੀ। ਹਾਂਜੀ, ਹਮਰੇ ਮਨ ਚਿੱਤ ਹਰ ਬਹੁਤ ਪਿਆਰਾ, ਆਹ ਦੇਖੋ ਜਿਨ੍ਹਾਂ ਨੇ ਇਹ ਪ੍ਰੀਤ ਮਹਿਸੂਸ ਕੀਤੀ, ਜਿਨ੍ਹਾਂ ਦੀ ਪ੍ਰੀਤ ਲੱਗੀ ਰੱਬ ਨਾਲ, ਉਹ ਲਾਲਣ ਸੋ ਪ੍ਰੀਤ ਬਣੀ, ਉਹਨਾਂ ਦਾ ਹਮਰੇ ਮਨ ਕੇ ਤਾਰ ਬਹੁਤ ਪਿਆਰਾ, ਐਨਾ ਰੱਬ ਪਿਆਰਾ ਹੈ, ਸਭ ਤੇ ਪਿਆਰਾ। ਬਸ ਫਿਰ ਇਸ ਪਿਆਰ ਚੋਂ ਨਿਕਲ ਹੀ ਨਹੀਂ ਸਕਦਾ। ਆਹ ਦੁਨੀਆਂ ਦਾ ਪਿਆਰ ਤਾਂ ਕੂੜਾ, ਝੂਠੀ ਦੱਸੀ ਪ੍ਰੀਤ ਜਗਤ ਮੈਂ, ਉਹ ਤਾਂ ਸੱਚੀ ਪ੍ਰੀਤ, ਉਹ ਤਾਂ ਸੱਚੀ ਪ੍ਰੀਤ, ਤੁਮ ਸਿਓ ਜੋੜੀ, ਤੁਮ ਸਿਓ ਜੋੜ ਅਵਰ ਸੰਗ ਤੋੜੀ ਹੋ ਜਾਵੇਗਾ। ਕੋਈ ਨੀ ਪਿਆਰਾ ਪਿਆਰਾ ਰੱਬ ਦੇਈ, ਜਿਹਨੇ ਸਾਡਾ ਇੱਥੇ ਵੀ ਸਾਥ ਦੇਣਾ ਹੈ, ਅੱਗੇ ਵੀ ਸਾਥ ਦੇਣਾ, ਪਰ ਟੁੱਟੇ ਹੋਏ ਉਹਦੇ ਨਾਲੋਂ। ਅਸੀਂ ਆਪਾਂ ਕਹਿੰਦੇ ਹਾਂ ਹਲਕ ਸੁੱਖ ਪਲਕ ਸੁੱਖ ਨਿਤ ਸੁੱਖ ਸਿਮਰ ਲਓ। ਹਲਕ ਸੁੱਖ ਹੋਇਆ ਸਾਡਾ ਸੁੱਖ ਨਹੀਂ ਹੋਇਆ, ਪਲਕ ਸੁੱਖ ਹੋਇਆ ਨਹੀਂ ਹੋਇਆ, ਕਹਿੰਦੇ ਕਿ ਰੱਬ ਨਾਲ ਪ੍ਰੀਤ ਨਹੀਂ ਹੋਈ। ਤੇ ਜਦੋਂ ਆਪਣਾ ਪ੍ਰੀਤ ਹੋ ਗਈ, ਸਾਡਾ ਲੋਕ ਸੁਖੀ ਹੋ ਜਾਵੇਗਾ, ਪਰਲੋਕ ਸੇਲਾ ਹੋ ਜਾਵੇਗਾ। ਫਿਜ਼ੀਕਲੀ ਹੈਪੀ ਹੋ ਜਾਵਾਂਗੇ, ਮੈਂਟਲੀ ਹੈਪੀਨੈਸ ਆ ਜਾਵੇਗੀ, ਸਪਿਰਚੁਅਲ ਹੈਪੀਨੈਸ ਆ ਜਾਵੇਗੀ। ਸੋ ਰੱਬ ਸਾਡੇ ਸਾਰਿਆਂ ਦੀ ਜ਼ਰੂਰਤ ਹੈ। ਇਹ ਕਹਿੰਦਾ ਰਿਲੀਜਨ ਠੋਸਿਆ ਨਾ ਕਰੀਏ, ਅਸੀਂ ਰਿਲੀਜਨ ਠੋਸਨੇ ਆ। ਤੂੰ ਰਿਲੀਜੀਅਸ ਬਣ ਗਿਆ, ਤੂੰ ਇਸ ਤਰ੍ਹਾਂ ਦਾ ਕਰ ਲਾ, ਤੂੰ ਅਮਰ ਛਕ ਲਾ, ਤੂੰ ਆਹ ਕਰ ਲਾ, ਕਿੰਨੇ ਜ਼ਬਰਦਸਤੀ ਕਰਨੇ ਅਸੀਂ ਨਾ ਵੇਲਾ ਉਹਨੂੰ ਮਹਿਸੂਸ ਕਰਵਾ ਦਿਓ ਕਿ ਰੱਬ ਤੇਰੇ ਜੀਵਨ ਦੀ ਜ਼ਰੂਰਤ ਹੈ, ਰੱਬ ਤੋਂ ਬਿਨਾਂ ਕੋਈ ਜੀਵਨ ਨਹੀਂ। ਆਪ ਤੁਰ ਪਏਗਾ, ਸਾਡੇ ਕੋਲ ਉੱਥੇ ਬੱਚੇ ਆਉਂਦੇ ਨੇ ਅਮਰੀਕਾ ਦੇ ਵਿੱਚ, ਬੱਚੇ ਕੈਨੇਡੀਅਨ ਬੋਰਨ ਬੱਚੇ, ਪੰਜਾਬੀ ਆਉਂਦੇ ਨੇ। ਜਦੋਂ ਉਹਨਾਂ ਨੂੰ ਚੰਗੀ ਉੱਚੀ ਗੱਲ ਦੱਸੀ ਵੀ ਇਹ ਸਾਡੇ ਇਸ ਤੋਂ ਬਿਨਾਂ ਕੋਈ ਜੀਵਨ ਨਹੀਂ, ਇਹ ਸਾਡਾ ਜੀਵਨ, ਆਪੇ ਮੁੜ ਜਾਂਦੇ ਨੇ, ਆਪੇ ਨਾਲ ਪੰਜਾਬੀ ਸਿੱਖ ਜਾਂਦੇ ਨੇ, ਆਪੇ ਕੀਰਤਨ ਸਿੱਖ ਜਾਂਦੇ ਨੇ, ਆਪੇ ਸਿਮਰਨ, ਔਰ ਜੀਵਨ ਹੀ ਬਦਲ ਜਾਂਦਾ। ਇਹ ਜਦੋਂ ਜਿਹੜਾ ਨਹੀਂ ਲੱਗਦਾ ਉਹਨੂੰ ਚੰਗੀ ਸੰਗਤ 'ਚ ਲਿਆਈਏ, ਆਪਾਂ ਸੰਗਤ 'ਚ ਆਏਗਾ ਉਹਨੂੰ ਪਤਾ ਲੱਗੇਗਾ ਕਿ ਰੱਬ ਤੋਂ ਬਿਨਾਂ ਕੋਈ ਜੀਵਨ ਨਹੀਂ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ, ਮੁਰਦਿਆਂ ਵਾਲਾ ਜੀਵਨ ਹੈ। ਆਪੇ ਤੁਰ ਪਵੇਗਾ ਇਸ ਪਾਸੇ ਨੂੰ, ਆਪੇ ਇਸ ਪਾਸੇ ਲੱਗ ਕੇ ਸਾਰਾ ਕੁਛ ਕਰੀ ਜਾਵੇਗਾ। ਆਪਾਂ ਤਾਂ ਕਿੰਨੇ ਕਿੰਨੇ ਲੈਕਚਰ ਕਰਨੇ ਆ, ਕਿੰਨਾ ਕੁਛ ਕਰਨੇ ਆ। ਜਦੋਂ ਆਪਾਂ ਮਾੜੇ ਜੀਵਨ ਦੀ ਝਲਕ ਦਿਖਾਈਏ ਦੱਸੇ ਕਿਸੇ ਨੂੰ, ਜੀਵਨ ਨੂੰ ਪੇਸ਼ ਕਰੀਏ ਦੁਨੀਆਂ ਦੇ, ਲੋਕੀ ਆਪੇ ਤੁਰੇ ਆਉਣਗੇ ਇਸ ਪਾਸੇ। ਹਰ ਇੱਕ ਨੇ ਆਉਣਾ ਇਸ ਦਰ ਦੇ ਉੱਤੇ, ਅੱਜ ਨਹੀਂ ਕੱਲ੍ਹ ਨੂੰ ਆਵੇਗਾ। ਸਵਾਰ ਹੋਏ ਸਭ ਮਿਲੇਂਗੇ, ਪਤੇ ਸ਼ਰਮ ਜੋ ਹੋਏ ਆਉਣਾ, ਹਰ ਇੱਕ ਨੇ ਆਉਣਾ ਸੋਲਰ ਦੀ ਬੈਠਣ, ਜਿੰਨੀ ਛੇਤੀ ਆ ਜਾਵਾਂਗੇ ਚੰਗੇ ਰਹਾਂਗੇ। ਹਾਂਜੀ, ਇੱਕ ਲਾਈਨ ਪੜ੍ਹ ਕੇ ਆਪਾਂ ਸਮਾਪਤ ਕਰਨੇ। ਹਾਂ ਕੁਰਬਾਨੀ ਗੁਰ ਆਪਣੇ, ਜਿਹਨੇ ਵਿਛੜਿਆ ਮੇਲਾ ਮੇਲਿਆ ਮੇਰਾ ਸਿਰਜਣਹਾਰ, ਜਿਹਨੇ ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਜਿਹਨੇ ਜਨਮਾਂ ਜਨਮਾਂਤਰਾਂ ਤੋਂ ਵਿਛੜੀ ਹੋਈ ਰੂਹ ਨੂੰ ਆਪਣੇ ਪ੍ਰੀਤਮ ਨਾਲ ਮਿਲਾ ਦਿੱਤਾ। ਹੁਣ ਗੁਰੂ ਕੀ ਚੀਜ਼ੇ, ਗੁਰੂ ਇਹ ਸ਼ਬਦ ਸਤਿਗੁਰੂ, ਤੇ ਗੁਰੂ ਕੀ ਚੀਜ਼ੇ, ਗੁਰੂ ਸਤਿਗੁਰੂ, ਸਤਿਗੁਰ ਨੇ ਸ਼ਬਦ, ਸ਼ਬਦ ਨੇ ਸਤਿਗੁਰ, ਤੇ ਸ਼ਬਦ ਕੀ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਹੁਣ ਸ਼ਬਦ ਗੁਰੂ, ਹੁਣ ਤਾਂ ਆਪਾਂ ਮੰਨ ਲਿਆ ਵੀ ਗੁਰਬਾਣੀ ਗੁਰੂ, ਤੇ ਗੁਰਬਾਣੀ ਸਾਨੂੰ ਇੱਕ ਸਟੈਪ ਅੱਗੇ ਲਿਜਾਂਦੀ। ਗੁਰਬਾਣੀ ਕਹਿੰਦੀ ਤੇਰਾ ਸ਼ਬਦ ਗੁਰੂ, ਉਹ ਸ਼ਬਦ ਗੁਰੂ ਨੂੰ ਫੜਨਾ ਕਿੰਨੇ ਆ, ਤੂੰ ਤਾਂ ਹੁਣ ਆਪਾਂ ਗੁਰਬਾਣੀ ਨੂੰ ਗੁਰੂ ਸਰੀਰ ਕਰਕੇ ਮੰਨ ਲਿਆ, ਸਰੀਰ ਕਰਕੇ ਮੱਥਾ ਟੇਕ ਦਿੱਤਾ, ਅੱਗੇ ਜਾ ਕੇ ਸੁਰਤ ਨੇ ਸ਼ਬਦ ਨੂੰ ਫੜਨਾ। ਹੁਣ ਤਾਂ ਆਪਾਂ ਸਰੀਰ ਕਰਕੇ ਸਤਿਕਾਰ ਕੀਤਾ ਨਾ, ਗੁਰਬਾਣੀ ਸਾਨੂੰ ਹੋਰ ਅੱਗੇ ਲਿਜਾਂਦੀ, ਕਹਿੰਦੀ ਗੁਰੂ ਕਿੱਥੇ ਰਹਿੰਦਾ ਤੇਰਾ, ਗੁਰ ਮੇਰੇ ਸੰਗ, ਉਹ ਤਾਂ ਸ਼ਕਤੀ ਹੋਈ ਨਾ, ਮੈਂ ਸਾਰਾ ਗੁਰੂ ਗੁਰਬਾਣੀ ਦੱਸਦੀ, ਗੁਰੂ ਕਿਹੋ ਜਿਹਾ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ, ਸਮਝੋ ਹਮਾਰਾ, ਉਹ ਗੁਰੂ ਸ਼ਕਤੀ ਹੈ, ਉਹ ਕਿੱਥੇ ਸਾਡੇ ਨਾਲ ਨਾਲ ਰਹਿੰਦਾ, ਜਿੱਥੇ ਜਾ ਰਹੇ ਸਾਡੇ ਨਾਲ ਜਾਂਦਾ। ਉਹ ਬੜਾ, ਉਹ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ ਹੈ, ਉਹ ਬੜਾ ਮਿੱਠਾ ਹੈ, ਉਹ ਬੜਾ ਪਿਆਰਾ ਹੈ, ਬੜਾ ਸੋਹਣਾ ਹੈ, ਸਭ ਨਾਲ ਅਗਲਾ ਸਮਰੱਥ ਹੈ। ਇਹੋ ਜਿਹੀ ਸ਼ਕਤੀ ਨਾਲ ਹੋਵੇ ਤੇ ਇਹ ਟੁੱਟਿਆ ਹੋਵੇ ਉਹਦੇ ਨਾਲੋਂ, ਇਹੋ ਜਿਹੀ ਸ਼ਕਤੀ ਨਾਲ ਹੋਵੇ ਤੇ ਇਹ ਉਹਦੇ ਤੋਂ ਬਾਹਰ ਫਿਰਦਾ ਹੋਵੇ, ਇਹਨੂੰ ਕੋਈ ਕਾਰਨ ਕੀ, ਤੈਨੂੰ ਅਜੇ ਉਹਦੇ ਤੇ ਯਕੀਨ ਨਹੀਂ ਆਇਆ। ਉਹ ਬਾਹਰੋਂ ਹੀ ਕਹਿੰਦਾ ਜੀ ਆ ਤਸਵੀਰਾਂ ਨੂੰ, ਕਦੇ ਭੋਗ ਲਿਆ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਿਆ ਕਰਮ ਕਰਨਾ ਕਿ ਫਸੇ ਹੋਏ ਅਸੀਂ, ਤਸਵੀਰ ਤਸਵੀਰ। ਉਹ ਕਹਿੰਦਾ ਜੀ ਮੈਨੂੰ ਗੁਰੂ ਦੇ ਦਰਸ਼ਨ ਹੋਏ, ਰੱਬ ਦੇ ਦਰਸ਼ਨ ਹੋਏ, ਕਿੱਥੇ ਚਲੇ ਗਏ ਫਿਰ ਇਹ ਦਰਸ਼ਨ, ਦਰਸ਼ਨ ਕੋਈ ਨੀ ਜਿਹੜੇ ਆ ਕੇ ਚਲੇ ਗਏ, ਸਾਨੂੰ ਤਾਂ ਉਹ ਦਰਸ਼ਨ ਚਾਹੀਦੇ ਨੇ, ਇੱਕ ਵਾਰੀ ਆ ਕੇ ਛੱਡ ਕੇ ਨਾ ਜਾਣ ਫਿਰ। ਉਹ ਸ਼ਬਦ ਸਰੂਪ ਦਰਸ਼ਨ ਨੇ, ਆਹ ਜਿਹੜੇ ਸਾਨੂੰ ਝਲਕਾਂ ਝੁਲਕਾਂ ਪੈਂਦੀਆਂ, ਸਾਡੇ ਮਨੋਕਲਪਤ ਖਿਆਲ ਹੁੰਦੇ ਨੇ, ਜਿਹੜੇ ਸੋਚਦੇ ਰਹੇ ਨੇ ਆਪਾਂ, ਅੰਤਸ਼ਕਰਨ ਦੇ ਜਿਹੜੇ ਵਲਵਲੇ ਜੇ ਹੁੰਦੇ ਨੇ, ਉਹ ਸਾਡੇ ਖਿਆਲਾਂ 'ਚ ਆ ਜਾਂਦੇ ਨੇ। ਇਹ ਦਰਸ਼ਨ ਦਰਸ਼ਨ ਕੋਈ ਨਹੀਂ ਗਏ ਕਿ ਮੈਨੂੰ ਫਲਾਣਾ ਗੁਰੂ ਨਜ਼ਰ ਆਇਆ, ਮੇਰੇ ਫਲਾਣੇ ਗੁਰੂ ਦੇ ਦਰਸ਼ਨ ਹੋਏ, ਜਿਹਨੂੰ ਦਰਸ਼ਨ ਹੋਏ ਹੋਣਗੇ ਉਹਦਾ ਤਾਂ ਜੀਵਨ ਕੋਈ ਹੋਰ ਤਰ੍ਹਾਂ ਦਾ ਹੋ ਜਾਵੇਗਾ, ਉਹ ਤਾਂ ਆਲਮੋਸਟ ਮਤਵਾਰਾ ਹੋ ਜਾਵੇਗਾ, ਸਾਰਾ ਜੀਵਨ ਪਲਟ ਜਾਵੇਗਾ, ਉਹਦੇ ਜੀਵਨ 'ਚ ਇੱਕੋ ਹੀ ਚੀਜ਼ ਆ ਜਾਵੇਗੀ, ਸਿਰਫ ਰੱਬ ਦਾ ਪਿਆਰ। ਉਹ ਦੇਖਿਆ ਕਰੋ ਜਿਹੜਾ ਕਹਿੰਦਾ ਮੈਂ ਦਰਸ਼ਨ ਹੋਏ, ਉਹਦੀ ਹਰਕਤਾਂ ਦੇਖਿਆ ਕਰੋ, ਵੀ ਹਰਕਤਾਂ ਕਿਹੋ ਜਿਹੀਆਂ, ਇਹਦੀ ਹਰਕਤਾਂ ਹੈਗੀਆਂ ਸਪੈਸ਼ਲ, ਨਾਮ ਵੀ ਹੈਗੀਆਂ ਨੇ, ਇਹਦੇ ਅੰਦਰ ਕੋਈ ਦੂਜਾ ਕੋਈ ਈਰਖਾ ਦੁਆਇਸ਼ ਨਫ਼ਰਤ ਰੋਸੇ ਗਲੇ ਸ਼ਿਕਾਇਤਾਂ ਤਾਂ ਹੈ ਨਹੀਂ ਜੀ, ਜਿਹਨਾਂ 'ਚ ਮਾੜੀ ਜਿਹੀ ਚੀਜ਼ ਹੈਗੀ ਨਾ, ਕੋਈ ਦਰਸ਼ਨ ਦਰਸ਼ਨ ਨਹੀਂ ਹੋਏ, ਸਭ ਆਵੇ ਸਾਡੇ ਮਨੋਕਲਪਤ ਖਿਆਲ ਨੇ, ਐਵੇਂ ਲੋਕਾਂ ਨੂੰ ਪਬਲ ਗੁੱਸੇ 'ਚ ਪਾਇਆ ਹੋਇਆ। ਉਹ ਕਹਿੰਦੇ ਜੀ ਮੇਰੇ ਫਲਾਣੇ ਦਰਸ਼ਨ ਘੋੜੇ 'ਚ ਚੜ੍ਹ ਕੇ ਆਇਆ ਸੀ, ਮੈਂ ਤਾਂ ਫਿਰ ਕਿੱਥੇ ਚਲਾ ਗਿਆ, ਮੈਂ ਇਹ ਦਰਸ਼ਨ ਨੇ ਜਿਹੜਾ ਇੱਕ ਵਾਰੀ ਆ ਕੇ ਚਲਾ ਗਿਆ, ਇਹ ਤਾਂ ਦਰਸ਼ਨ ਜਦੋਂ ਇੱਕ ਵਾਰੀ ਆਇਆ ਫਿਰ ਤਾਂ ਛੋਟਿਆਂ ਨਾਲ ਜਾਈ, ਉਹਨੇ ਛੱਡਣਾ ਹੀ ਨਹੀਂ ਉਹਨੂੰ, ਤਾਂ ਉਹ ਤਾਂ ਸਾਨੂੰ ਜਿਵੇਂ ਭੂਤ ਕਿਸੇ ਨੂੰ ਫੜ ਲੈਂਦਾ ਨਾ, ਇਸੇ ਤਰ੍ਹਾਂ ਨਾਮ ਨੇ ਆ ਕੇ ਉਹਨੂੰ ਕੰਬੜ ਜਾਣਾ, ਛੱਡਣਾ ਹੀ ਨਹੀਂ ਫਿਰ ਉਹਨੂੰ, ਤਾਂ ਜਾਣੇ ਨੇ ਕਿਤੇ ਉਹਨੇ ਦਰਸ਼ਨ, ਅੰਦਰਲੇ ਦਰਸ਼ਨ ਨੇ, ਇੱਥੇ ਬਾਹਰਲੇ ਦਰਸ਼ਨ ਨੇ, ਇਹ ਸਾਨੂੰ ਅੰਦਰਲੇ ਦਰਸ਼ਨਾਂ ਤੱਕ ਲੈ ਕੇ ਜਾਂਦੀ। ਦਰਸ਼ਨ ਪਰਸਨ ਸਰਸ਼ਨ ਹਰਸ਼ਨ ਰੰਗ ਰੰਗੀ ਸਰਤਾ, ਉਹ ਅੰਦਰਲੇ ਦਰਸ਼ਨ ਨੇ, ਇਹ ਤਾਂ ਸਤਿਗੁਰ ਨੂੰ ਸਭ ਤੋਂ ਵੇਖਦਾ। ਜੇਤਾ ਜਗਤ ਸੰਸਾਰ, ਜਿੱਥੇ ਆ ਮੁਕਤ ਨਾ ਹੋ ਗਈ, ਜਿੱਥੇ ਰਹੇ ਸ਼ਬਦ ਨਾ ਕਰੀ ਵਿਚਾਰ, ਅੰਦਰਲੇ ਸ਼ਬਦ ਦੀ ਵਿਚਾਰ, ਸੁਰਤ ਕਰਕੇ ਸ਼ਬਦ ਦੀ ਵਿਚਾਰ, ਉਹ ਦਰਸ਼ਨ ਨੇ। ਇਹੋ ਜਿਹੇ ਦਰਸ਼ਨ ਮੰਗ ਕਰੀ ਜਿਹੜੇ ਗੁਰਬਾਣੀ ਮੁਤਾਬਕ ਨੇ, ਉਹ ਸ਼ਬਦ ਸਰੂਪ ਦਰਸ਼ਨ ਨੇ, ਸਾਡਾ ਗੁਰੂ ਸ਼ਬਦ ਹੈ, ਸਾਡਾ ਗੁਰੂ ਇਹ ਸ਼ਕਤੀ ਸਰੂਪ ਹੈ, ਉਹ ਡਿਵਾਈਨ ਪ੍ਰੈਜੈਂਸ ਹੈ, ਅਸੀਂ ਉਹਦੇ ਦਰਸ਼ਨ ਅੰਤਰ ਆਪਦੇ ਕਰਨੇ ਨੇ ਜਿਹਦੇ ਬਜ਼ੁਰਗ